ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦਾਨੰਦ ਮੰਡੀ ਗੁਰੂ ਦੇ ਪਿਆਰੀ ਸਤ ਸੰਗਤ ਜੀਓ, ਆਹ ਮਨ ਬਿਰਤੀਆਂ ਨੂੰ ਇਕਾਗਰ ਕਰੀਏ, ਆ ਗੁਰੂ ਚਰਨਾਂ ਦੇ ਵਿੱਚ ਲਵਾਈਏ ਹਾਜ਼ਰੀਆਂ। ਹਾਜ਼ਰੀਆਂ ਲਗਵਾਉਂਦਿਆਂ ਹੋਇਆਂ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹਾਂ, ਗੁਰੂ ਚਰਨਾਂ 'ਚ ਟਿੱਕ ਕੇ ਗੱਜ ਕੇ ਬੋਲਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਉਸ ਅਕਾਲ ਪੁਰਖ ਪਰਮਾਤਮਾ ਨੇ ਰਹਿਮਤ ਕੀਤੀ ਹੈ, ਕਿਰਪਾ ਕੀਤੀ ਹੈ, ਜਿਹੜਾ ਇਸ ਮਨ ਨੂੰ ਆਪਣੀ ਨਦਰ 'ਚ ਲਿਆਉਂਦਾ ਹੈ। ਧਿਆਨ ਦੇਣਾ, ਆਪਣੀ ਨਦਰ 'ਚ ਲਿਆਉਂਦਾ ਉਹਨੇ। ਜਦੋਂ 84 ਦੇ ਗੇੜ 'ਚ ਫਿਰਦਾ ਫਿਰਦਾ ਪਰਮਾਤਮਾ ਦੀ ਨਦਰ 'ਚ ਆਇਆ, ਉਸ ਅਕਾਲ ਪੁਰਖ ਪਰਮਾਤਮਾ ਨੇ ਰਹਿਮਤ ਕਰ ਦਿੱਤੀ, ਕਿਰਪਾ ਕਰ ਦਿੱਤੀ। ਕਹਿੰਦੇ ਜਾ ਮਨਾ, ਤੈਨੂੰ ਵਾਪਸ ਘਰ ਆਉਣ ਦਾ ਮੌਕਾ ਦਿੱਤਾ ਜਾਂਦਾ, ਤੂੰ ਵਾਪਸ ਘਰ ਆ ਸਕਦਾ। ਤੇ ਵਾਪਸ ਘਰ ਆਉਣ ਲਈ ਤੈਨੂੰ ਇੱਕ ਐਸੇ ਘਰ ਵਿੱਚ ਭੇਜਣ ਲੱਗਾ, ਤੈਨੂੰ ਇੱਕ ਐਸੇ ਘਰ ਵਿੱਚ ਭੇਜਣ ਲੱਗਾ, ਜਦੋਂ ਤੂੰ ਉਸ ਘਰ ਵਿੱਚ ਪਹੁੰਚ ਜਾਏਗਾ ਤੇ ਮੈਂ ਤੈਨੂੰ ਆ ਕੇ ਮਿਲਾਂਗਾ, ਮੈਂ ਤੈਨੂੰ ਆ ਕੇ ਮਿਲਾਂਗਾ। ਪਰ ਉਹ ਜਿਹੜਾ ਮੇਰਾ ਰੂਪ ਹੋਏਗਾ ਤੈਨੂੰ ਮਿਲਣ ਦਾ, ਉਹ ਰੂਪ ਕੇਵਲ ਤਾਂ ਕੇਵਲ ਤੈਨੂੰ ਸਮਝਾਉਣ ਲਈ ਮੇਰਾ ਹੋਵੇਗਾ, ਉਪਦੇਸ਼ੀ ਹੋਵੇਗਾ। ਤੇ ਜੇ ਤੂੰ ਸਮਝ ਗਿਆ, ਜੇ ਤੈਨੂੰ ਗੱਲ ਸਮਝ ਲੱਗ ਗਈ ਤੇ ਜੋ ਮੈਂ ਤੈਨੂੰ ਕਰਨ ਲਈ ਕਿਹਾ ਤੂੰ ਕਰ ਲਿਆ, ਤੈਨੂੰ ਮੈਂ ਫਿਰ ਮਿਲਾਂਗਾ, ਤੈਨੂੰ ਮੈਂ ਫਿਰ ਮਿਲਾਂਗਾ। ਪਰ ਉਹ ਜਿਹੜਾ ਮੈਂ ਤੈਨੂੰ ਦੁਬਾਰਾ ਮਿਲਾਂਗਾ ਨਾ, ਉਹ ਮਿਲਾਪ ਤੇਰਾ ਤੇ ਮੇਰਾ ਇੱਕ ਹੋਣ ਦਾ ਹੋਏਗਾ। ਕੀਤੀ ਕਿਰਪਾ, ਕੈਸੀ ਕਿਰਪਾ ਕੀਤੀ, ਇਸ ਮਨ ਨੂੰ ਮਨੁੱਖ ਦਾ ਸਰੀਰ ਦੇ ਦਿੱਤਾ। ਤੁਮਰੀ ਕਿਰਪਾ ਤੇ ਮਨੁੱਖ ਦੇ ਪਈ ਹੈ, ਮਨੁੱਖ ਦਾ ਸਰੀਰ ਇਸ ਮਨ ਨੂੰ ਦੇ ਦਿੱਤਾ। ਜਦੋਂ ਇਸ ਮਨ ਨੂੰ ਸਰੀਰ ਪ੍ਰਾਪਤ ਹੋਇਆ ਮਨੁੱਖ ਦਾ, ਤੇ ਮਨੁੱਖ ਦੇ ਸਰੀਰ ਵਿੱਚ ਬੈਠੇ ਨੂੰ ਗੁਰੂ ਮਿਲਿਆ। ਗੁਰੂ ਕੌਣ ਹੈ? ਪਰਮਾਤਮਾ ਦਾ ਦੂਜਾ ਰੂਪ ਹੈ, ਅਕਾਲ ਪੁਰਖ ਦਾ ਹੀ ਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਬਣ ਕੇ ਮਿਲਿਆ, ਕਿਉਂਕਿ ਆਪ ਜੀ ਗੁਰਬਾਣੀ ਅੰਦਰੋਂ ਪੜ੍ਹਦੇ ਵੀ ਹੋ, ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀਏ ਪ੍ਰੀ ਤੁਧ ਭਗਵੰਤਾ। ਦੇਖੋ ਦੋ ਮਿਲਾਪ ਨੇ, ਪਹਿਲਾ ਮਿਲਾਪ ਕੀ ਹੈ? ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੋਤਾ। ਦੱਸੋ ਮਿਲ ਪਏ? ਕਿਹੜਾ ਮਿਲਾਪ ਆ? ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੋਤਾ। ਮਨ ਬਿਰਦੀ ਹੈ ਕਿਹਨਾਂ ਦੀ? ਜਿਨ੍ਹਾਂ ਨੇ ਕੁਝ ਖੱਟਿਆ, ਜਿਨ੍ਹਾਂ ਨੇ ਕੁਝ ਕਮਾਇਆ, ਜਿਨ੍ਹਾਂ ਨੇ ਆਪਣੇ ਅੰਦਰੋਂ ਪ੍ਰਕਾਸ਼ ਨੂੰ ਅਨੁਭਵ ਕੀਤਾ, ਜਿਨ੍ਹਾਂ ਅੰਦਰ ਬ੍ਰਹਮ ਗਿਆਨ ਆ, ਉਹਨਾਂ ਨੇ ਸਾਨੂੰ ਗੱਲ ਦੱਸੀ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੰਨੀ ਵੀ ਹਸਤੀ ਬੈਠੀਆਂ ਨੇ, ਇਹ ਸਾਰੀਆਂ ਹਸਤੀਆਂ ਰੱਬ ਦਾ ਰੂਪ ਆ। ਇਹਨਾਂ ਨੇ ਕਮਾਈ ਕਰਕੇ ਆਪਣੇ ਆਪ ਦੀ ਪਹਿਚਾਣ ਕੀਤੀ ਹੋਈ ਹੈ। ਤੇ ਹੋਇਆ ਕਿ ਇਹਨਾਂ ਨੇ ਸਾਨੂੰ ਦੱਸਿਆ, ਗੁਰੂ ਜੀ ਨੇ ਦੱਸਿਆ ਕੀ ਦੱਸਿਆ? ਕਹਿੰਦੇ ਇੱਕ ਘੜੀ ਨਾ ਮਿਲਦੇ, ਕਿਉਂਕਿ ਹੰਡਾਈ ਹੋਈ ਹੈ ਬਾਣੀ। ਜੋ ਅਸੀਂ ਕਰਨਾ ਚਾਹੁੰਦੇ ਹਾਂ ਇਹਨਾਂ ਨੇ ਕੀਤਾ ਹੋਇਆ, ਜਿੱਥੇ ਅਸੀਂ ਜਾਣਾ ਚਾਹੁੰਦੇ ਹਾਂ ਇਹ ਉੱਥੇ ਗਏ ਆ, ਜਿਹਨੂੰ ਅਸੀਂ ਮਿਲਣਾ ਚਾਹੁੰਦੇ ਹਾਂ ਇਹ ਉਹਦੇ 'ਚ ਲੀਨ ਆ। ਤੇ ਕੀ ਕਹਿਣ ਲੱਗੇ? ਕਹਿੰਦਾ ਵੀ ਇੱਕ ਗੱਲ ਹੰਡਾ ਕੇ ਦੇਖੀ ਅਸੀਂ। ਪੁੱਛਿਆ ਕਿਹੜੀ? ਕਹਿੰਦੇ ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੋਤਾ। ਕਹਿੰਦੇ ਪਤਾ ਕੀ ਹੋਇਆ? ਕਹਿੰਦੇ ਇਹ ਸਰੀਰ ਤੇ ਮਿਲ ਗਿਆ, ਸੰਸਾਰ ਚ ਘੁੰਮਣ ਲੱਗ ਪਏ, ਕਿਉਂਕਿ ਮਨ ਬਿਰਤੀ ਸੰਸਾਰ ਚ ਫਿਰਦੀ। ਕਹਿੰਦੇ ਸੰਸਾਰ ਚ ਜਦੋਂ ਫਿਰਦੀ ਸੀ ਮਨ ਬਿਰਤੀ, ਬੜਿਆਂ ਨੇ ਕਹਿਣਾ ਗੁਰੂ ਤੇ ਲੜਨ ਲੱਗ ਜਾ। ਮਨ ਨਹੀਂ ਮੰਨਦਾ ਸੀ, ਮਨ ਚ ਪਤਾ ਕੀ ਆਉਂਦਾ ਸੀ, ਛੱਡ ਪਰਾਂ ਹੱਸਣ ਖੇਡਣ ਦਾ ਮੌਕਾ, ਐਵੇਂ ਗੁਰੂ ਤੇ ਲੜਨ ਲੱਗ ਜਾ, ਗੁਰੂ ਤੇ ਲੜਨ ਲੱਗ ਜਾ। ਕਹਿੰਦੇ ਮਨ ਨਹੀਂ ਮੰਨਦਾ ਸੀ, ਕਹਿੰਦੇ ਪਰ ਕਿਰਪਾ ਹੋਈ। ਧਿਆਨ ਦਿਓ ਕਲਯੁਗ ਕੀ ਚੀਜ਼ ਆ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਕਲਯੁਗ ਕੀ ਚੀਜ਼ ਆ, ਕਲਯੁਗ ਰੰਗ ਨਹੀਂ ਹੈ ਕੋਈ, ਕਲਯੁਗ ਢੰਗ ਨਹੀਂ ਹੈ ਕੋਈ, ਕਲਯੁਗ ਰੁੱਖ ਤੇ ਨਹੀਂ ਬੈਠਾ, ਕਿਸੇ ਸੂਰਜ ਤੇ ਨਹੀਂ ਬੈਠਾ। ਇਹੀ ਸੂਰਜ ਇਹੀ ਤਾਰੇ ਸਤਯੁਗ ਵਿੱਚ ਸੀਗੇ, ਔਰ ਇਹੀ ਸੂਰਜ ਇਹੀ ਤਾਰੇ ਆ ਗਿਆ। ਸੋ ਧਿਆਨ ਦੇਣਾ ਕਲਯੁਗ ਕੀ ਚੀਜ਼ ਹੈ। ਗੁਰੂ ਜੀ ਕਹਿਣ ਲੱਗੇ ਕਲਯੁਗ ਕੀ ਚੀਜ਼ ਹੈ। ਕੋਈ ਬੱਚੇ ਨੂੰ ਦਾ ਬਾਪ ਕਹਿਣ ਲੱਗਾ, ਕਹਿੰਦਾ ਪੁੱਤ ਫਲਾਣਾ ਕੰਮ ਕਰਦੇ ਫਿਰ ਖੇਡਣ ਚਲਿਆ ਜਾਏ, ਤੇ ਬੱਚਾ ਪਤਾ ਕੀ ਕਹਿੰਦਾ, ਕਹਿੰਦਾ ਪਿਤਾ ਜੀ ਮੈਂ ਨਹੀਂ ਕਰਨਾ, ਕਰ ਲਓ ਤੁਸੀਂ, ਮੈਂ ਤੇ ਖੇਡਣ ਜਾਣਾ। ਕਹਿਣਾ ਨਹੀਂ ਮੰਨਿਆ, ਜਦੋਂ ਕਹਿਣਾ ਨਹੀਂ ਮੰਨਿਆ ਤੇ ਪਿਤਾ ਜੀ ਦੇ ਸੁਭਾਵਕ ਹੀ ਮੂੰਹ ਚੋਂ ਨਿਕਲ ਗਿਆ, ਕਹਿੰਦੇ ਕਲਯੁਗ ਦੀ ਔਲਾਦ ਆ। ਪੁੱਛਿਆ ਪਿਤਾ ਜੀ ਕਲਯੁਗ ਦੀ ਔਲਾਦ ਆ, ਨਾ ਤੁਸੀਂ ਕਲਯੁਗ ਚ ਨਹੀਂ ਹੋ, ਤੁਸੀਂ ਵੀ ਤੇ ਕਲਯੁਗ ਦੀ ਔਲਾਦ ਹੀ ਹੋ, ਕਿਉਂਕਿ ਕਲਯੁਗ ਹੈ, ਤੁਸੀਂ ਉਹਦੇ ਚ ਜੰਮੇ ਹੋ। ਅੱਗੋਂ ਪਿਤਾ ਜੀ ਕਹਿੰਦੇ, ਕਹਿੰਦੇ ਪੁੱਤਰ ਕਲਯੁਗ ਦੀ ਪਛਾਣ ਹੀ ਇਹੀ ਹੈ ਕਿ ਕਲਯੁਗ ਇਹੀ ਹੈ ਕਿ ਜਦੋਂ ਕੋਈ ਕਿਸੇ ਦਾ ਕਹਿਣਾ ਨਹੀਂ ਮੰਨੇਗਾ, ਸਮਝ ਲਓ ਕਲਯੁਗ ਦਾ ਪ੍ਰਭਾਵ ਉੱਤੇ। ਕਹਿੰਦੇ ਕਲਯੁਗ ਦੀ ਔਲਾਦ ਆ, ਇਹਦਾ ਮਨ ਨਾ ਮੰਨਣਾ ਕਲਯੁਗ ਆ। ਤੇ ਗੁਰੂ ਸਾਹਿਬ ਨੇ ਕਹਿੰਦੇ ਇੱਕ ਘੜੀ ਨਾ ਮਿਲਤੇ। ਹੁਣ ਮਿਲਤੇ ਦਾ ਮਤਲਬ ਕੀ ਹੈ? ਗੁਰੂ ਜੀ ਕਹਿੰਦੇ, ਕਹਿੰਦੇ ਮੇਰੀ ਬਿਰਤੀ ਤੇ ਗੁਰੂ ਤੇਰੀ ਬਿਰਤੀ, ਮੇਰੀ ਮੱਤ ਤੇ ਗੁਰੂ ਤੇਰੀ ਮੱਤ, ਕਿਤੇ ਆਪਸ ਚ ਮਿਲਦੀ ਨਾ ਤੇ ਮੇਰੇ ਅੰਦਰ ਵੀ ਕਲਯੁਗ ਹੀ ਹੋਣਾ ਸੀ। ਕੈਸਾ? ਮੈਂ ਵੀ ਨਹੀਂ ਸੀ ਕਦੀ ਮੰਨਣਾ ਰੱਬ ਹੈ। ਧਿਆਨ ਦੇਣ ਵਾਲੀ ਗੱਲ, ਇੱਕ ਘੜੀ ਨਾ ਮਿਲਤੇ ਨਾ ਕਲਯੁਗ ਹੋਤਾ। ਕਹਿੰਦੇ ਇੱਕ ਘੜੀ ਕਿਤੇ ਤੁਹਾਡੀ ਤੇ ਮੇਰੀ ਬਿਰਤੀ ਨਾ ਮਿਲਦੀ ਨਾ ਆਪਸ ਚ, ਤੁਹਾਡੀ ਤੇ ਮੇਰੀ ਸੋਚ ਮੈਚ ਨਾ ਕਰਦੀ ਕਿਤੇ, ਤੇ ਕਲਯੁਗ ਹੀ ਹੋਣਾ ਸੀ। ਮੈਂ ਅੱਜ ਵੀ ਕਹਿਣਾ ਸੀ ਰੱਬ ਹੈ ਨਹੀਂ, ਸਭ ਪਖੰਡ ਹੀ ਹੈ, ਕੋਈ ਰੱਬ ਰੂਪ ਨਹੀਂ, ਮੈਂ ਨਹੀਂ ਮੰਨਣਾ ਰੱਬ ਹੈਗਾ। ਕਹਿੰਦੇ ਇਹ ਤਾਂ ਕਿਰਪਾ ਹੋ ਗਈ ਆਪ ਜੀ ਦੀ, ਜਿਹੜੀ ਮੇਰੀ ਸੋਚ ਮੇਰੀ ਮੱਤ ਤੁਹਾਡੀ ਮੱਤ ਨਾਲ ਮਿਲ ਗਈ ਜਾ ਕੇ। ਇਹਨੂੰ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ। ਹੁਣ ਦੇਖੋ ਪਹਿਲੇ ਰੂਪ ਨੂੰ ਆਵਾਜ਼ ਮਾਰੀ ਹੈ ਵੀ ਤੁਸੀਂ ਮੈਨੂੰ ਪਹਿਲੇ ਰੂਪ ਚ ਮਿਲ ਪਿਓ, ਗੁਰੂ ਦੇ ਰੂਪ ਚ ਮਿਲ ਪਿਓ ਮੈਨੂੰ, ਤੁਹਾਡੀ ਤੇ ਮੇਰੀ ਸੋਚ ਮਿਲ ਗਈ, ਹੁਣ ਕਲਯੁਗ ਨਹੀਂ ਹੈਗਾ। ਕਿਉਂ? ਹੁਣ ਮੈਂ ਮੰਨਦਾ ਵੀ ਰੱਬ ਹੈਗਾ, ਮੈਂ ਮੰਨਦਾ ਕਿ ਪ੍ਰਕਾਸ਼ ਹੈਗਾ, ਮੈਂ ਮੰਨਦਾ ਨਿਰੰਕਾਰ ਹੈਗਾ, ਮੈਂ ਮੰਨਦਾ ਕਿ ਜਿਹਦੇ ਚ ਮੈਂ ਲੀਨ ਹੋਣਾ ਹੈ ਉਹ ਕੋਈ ਸ਼ਕਤੀ ਹੈਗੀ ਹੈ, ਮੈਂ ਮੰਨਦਾ ਕਿ ਮੈਂ ਕਿਤੋਂ ਆਇਆ ਵਾਂ ਤੇ ਮੈਂ ਉਸ ਘਰ ਵਾਪਸ ਜਾਣਾ ਆ, ਮੇਰਾ ਮਾਂ ਪਿਓ ਧਰਤੀ ਤੇ ਨਹੀਂ ਹੈ, ਮੇਰਾ ਮਾਂ ਪਿਓ ਕੋਈ ਹੋਰ ਆ, ਮੈਂ ਮੰਨਦਾ ਇਸ ਗੱਲ ਨੂੰ। ਤੂੰ ਤਾਂ ਮੰਨ ਗਿਆ, ਮੈਂ ਮੰਨਦਾ, ਕਹਿੰਦਾ ਮੇਰਾ ਮਾਂ ਪਿਓ ਹੋਰ ਆ। ਫਿਰ ਗੁਰੂ ਜੀ ਕੀ ਕਹਿੰਦੇ? ਕਹਿ ਲੱਗੇ ਜਦੋਂ ਮੇਰੀ ਬਿਰਤੀ ਬਣ ਗਈ ਨਾ ਅੰਦਰੋਂ, ਕੈਸੀ ਬਿਰਤੀ ਬਣ ਗਈ, ਮੈਂ ਮੰਨ ਗਿਆ ਸ਼ਕਤੀ ਹੈਗੀ ਕੋਈ, ਮੇਰਾ ਟਿਕਾਣਾ ਕਿਤੇ ਕੋਈ ਹੋਰ ਹੈਗਾ। ਕਹਿੰਦੇ ਫਿਰ, ਕਹਿੰਦੇ ਹੁਣ ਸੁਰਤ ਤੇ ਮਿਲ ਗਈ ਆ, ਵਿਚਾਰ ਤੇ ਮਿਲ ਗਏ ਨੇ, ਮਨ ਬਿਰਤੀ ਮਿਲ ਗਈ ਹੈ, ਪਰ ਗੁਰੂ ਜੀ ਅਗਲਾ ਕੰਮ ਰਹਿ ਗਿਆ। ਪੁੱਛਿਆ ਕਿਹੜਾ ਰਹਿ ਗਿਆ ਬਈ? ਕਹਿੰਦੇ ਹੁਣ ਕਦ ਮਿਲੀਏ ਪ੍ਰੀਏ ਤੁਧ ਭਗਵੰਤਾ। ਧਿਆਨ ਦਿਓ ਜਰਾ ਹੁਣ, ਕਹਿੰਦੇ ਗੁਰੂ ਜੀ ਗੁਰੂ ਦਾ ਰੂਪ ਬਣ ਕੇ ਤੇ ਤੁਸੀਂ ਮੈਨੂੰ ਮਿਲ ਪਏ, ਗੁਰੂ ਦਾ ਰੂਪ ਬਣ ਕੇ ਤੇ ਤੁਸੀਂ ਮੈਨੂੰ ਮਿਲ ਪਏ ਤੇ ਕਲਯੁਗ ਨਹੀਂ ਰਿਹਾ। ਕਹਿੰਦਾ ਭਾਵ ਮੇਰਾ ਸੁਭਾਅ ਨਾ ਮੰਨਣ ਵਾਲਾ ਨਹੀਂ ਰਿਹਾ, ਮੈਂ ਮੰਨਣ ਲੱਗ ਪਿਆ। ਕਹਿੰਦੇ ਫਿਰ ਕਿਰਪਾ ਕਰੋ। ਕਹਿੰਦੇ ਕਿਹੜੀ? ਕਹਿੰਦੇ ਫਿਰ ਦੂਜੇ ਰੂਪ ਚ ਕਦੋਂ ਮਿਲਣਾ ਜੇ, ਆਪਣੇ ਚ ਲੀਨ ਕਦੋਂ ਕਰਨਾ ਜੇ, ਦੱਸੋ ਵਿਆਹ ਦੋ ਮਿਲਾਪ। ਠੀਕ ਹੈ, ਹੁਣ ਕਿਰਪਾ ਤੇ ਹੋ ਗਈ, ਦਾਤ ਮਿਲ ਗਈ ਹੈ, ਪਰ ਗੁਰੂ ਦੇ ਆਖੇ ਲੱਗਣਾ ਤੇ ਗੁਰੂ ਦੇ ਮਾਰਗ ਤੇ ਚੱਲਣਾ, ਗੁਰੂ ਨੂੰ ਪਿਆਰੀ ਸਾਧ ਸਿੰਘ ਜੀ, ਸਾਡੇ ਅੰਦਰ ਸ਼ਰਧਾ ਹੋਣੀ ਚਾਹੀਦੀ ਹੈ, ਪਿਆਰ ਹੋਣਾ ਚਾਹੀਦਾ ਹੈ। ਤੇ ਗੁਰੂ ਸਾਹਿਬ ਨੇ ਕਹਿੰਦੇ ਵੀ ਏਡੀ ਦਾਤ ਲੈ ਕੇ ਵੀ ਬੈਠਾ ਹੈ ਤੂੰ, ਕਿਰਪਾ ਤੇਰੇ ਤੇ, ਜਿੱਥੇ ਕਿਰਪਾ। ਕਹਿੰਦਾ ਕਿਉਂ? ਕਹਿੰਦੇ ਤੈਨੂੰ ਸਮਾਂ ਮਿਲਿਆ ਹੈ, ਇਹ ਤੈਨੂੰ ਸਮਾਂ ਮਿਲਿਆ ਭਈ, ਪ੍ਰਾਪਤ ਮਾਨੁੱਖ ਤੇਰੀ ਆ, ਗੋਬਿੰਦ ਮਿਲਣ ਕੀ ਤੇਰੀ ਵਾਰੀ ਆ। ਕਹਿੰਦੇ ਮਨਾ ਮਨੁੱਖ ਦਾ ਸਰੀਰ ਪ੍ਰਾਪਤ ਹੋਇਆ, ਪਰਮਾਤਮਾ ਚ ਲੀਨ ਹੋਣ ਦੀ ਵਾਰੀ ਹੈ ਤੇਰੀ, ਠੀਕ ਹੈ। ਫਿਰ ਗੁਰੂ ਜੀ ਕੀ ਕਹਿੰਦੇ? ਕਹਿੰਦੇ ਮਨਾ ਜੇ ਤੈਨੂੰ ਸਭ ਕੁਝ ਪਤਾ ਲੱਗ ਗਿਆ ਤੇ ਹੁਣ ਪਤਾ ਕਿੱਦਾਂ ਦੀ ਬਿਰਤੀ ਹੋਣੀ ਚਾਹੀਦੀ, ਉਸ ਪਰਮਾਤਮਾ ਚ ਲੀਨ ਹੋਣ ਲਈ ਬਿਰਤੀ ਕਿੱਦਾਂ ਦੀ ਚਾਹੀਦੀ ਹੈ, ਸੋਚ ਕਿੱਦਾਂ ਦੀ ਚਾਹੀਦੀ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪੰਜਵੇਂ ਨਾਨਕ ਸੂਹੀ ਮਹੱਲਾ ਪੰਜਵਾਂ ਦੇ ਅੰਦਰ 738 ਅੰਗ ਦੇ ਉੱਤੇ ਸਮਝਾਉਣ ਲੱਗੇ। ਕਹਿੰਦੇ ਕਿੱਦਾਂ ਦੀ ਸੋਚ ਹੋਣੀ ਚਾਹੀਦੀ ਇੱਕ ਗੁਰਸਿੱਖ ਦੀ, ਤਾਂ ਦੱਸਣ ਲੱਗੇ ਕਹਿੰਦੇ ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹ ਨਿਰਗੁਣ ਕੇ ਦਤਾਰੇ, ਮੋਹ ਨਿਰਗੁਣ ਕੇ ਦਤਾਰੇ, ਮੋਹ ਮੈਂ ਮੇਰੇ, ਨਿਰਗੁਣ ਕੀ ਆ ਜਿਹਦੇ ਤੇ ਗੁਣ ਹੀ ਕੋਈ ਨਹੀਂ, ਦਤਾਰੇ। ਕਹਿੰਦੇ ਗੁਣ ਮੇਰੇ ਚ ਕੋਈ ਨਹੀਂ ਹੈ, ਮੈਂ ਉਗਣਹਾਰ ਹਾਂ, ਗੁਣਾਂ ਤੋਂ ਹੀਣਾ ਹੈ, ਪਰ ਸਦਕੇ ਜਾਵਾਂ ਇਹਨਾਂ ਉਗਣਹਾਰਿਆਂ ਦਾ ਵੀ ਪਰਮਾਤਮਾ ਤੂੰ ਦਾਤਾ ਹੈ, ਤੂੰ ਦਾਤਾ ਹੈ। ਤੇ ਅੱਗੋਂ ਕੀ ਕਹਿੰਦੇ? ਕਹਿੰਦੇ ਮੈਂ ਏਡਾ ਉਗਣਹਾਰ ਹਾਂ, ਮੈਂ ਇੰਨਾ ਕੁ ਨਕਾਰਾ ਹੈ ਅੰਦਰੋਂ, ਕਿਆ ਗੁਣ ਤੇਰੇ ਸਾਰ ਸੰਭਾਲੀ। ਕਹਿੰਦੇ ਮੈਨੂੰ ਤਾਂ ਕਮਲੇ ਨੇ ਇਹ ਵੀ ਸੋਚੀ ਨਹੀਂ ਆਉਣ ਦੀ ਉਗਣਹਾਰੇ ਨੂੰ ਕਿ ਮੈਂ ਕਿਹੜਾ ਗੁਣ ਤੇਰਾ ਆਪਣੇ ਅੰਦਰ ਸੰਭਾਲ ਕੇ ਰੱਖ ਲਵਾਂ, ਮੈਨੂੰ ਤਾਂ ਇਹ ਵੀ ਨਹੀਂ ਪਤਾ। ਗੁਰੂ ਪਿਆਰਿਓ, ਬਿਰਤੀ ਗੁਰੂ ਨਾਲ ਉਦੋਂ ਜੁੜਦੀ ਹੈ, ਅਗਰ ਬਾਣੀ ਦੀ ਸਮਝ ਉਦੋਂ ਆਉਂਦੀ ਹੈ ਜਦੋਂ ਮਨ ਬਿਰਤੀ ਮੰਨ ਜਾਵੇ ਕਿ ਮੈਂ ਕੁਛ ਕਰਨ ਜੋਗੀ ਨਹੀਂ ਹੈ, ਮੇਰੇ ਪੱਲੇ ਕੁਛ ਨਹੀਂ ਹੈ, ਜੋ ਕੁਝ ਵੀ ਮਿਲਣਾ ਮੈਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮਿਲਣਾ ਹੈ। ਯਤਨ ਬਿਰਤੀ ਬਣ ਗਈ, ਆਨੰਦ ਦੇਖਿਓ, ਆਨੰਦ ਦੇਖਿਓ। ਤੇ ਗੁਰੂ ਜੀ ਕੀ ਕਹਿਣ ਲੱਗੇ? ਇਹ ਅਕਾਲ ਪੁਰਖ ਤੇ ਮੈਂ ਤੇ ਉਗਣਹਾਰਾਂ, ਦੱਸੋ ਕੈਸਾ ਉਗਣਹਾਰਾਂ ਕਿ ਮੇਰੇ ਅੰਦਰ ਇਹ ਵੀ ਗੁਣ ਨਹੀਂ ਹੈਗਾ ਕਿ ਤੇਰਾ ਕੋਈ ਗੁਣ ਸਾਂਭ ਕੇ ਰੱਖ ਲਵਾਂ। ਦੱਸੋ ਮੇਰੇ 'ਚ ਇਹ ਵੀ ਗੁਣ ਨਹੀਂ ਹੈਗਾ, ਤੇਰਾ ਕੋਈ ਗੁਣ ਹੀ ਸਾਂਭ ਕੇ ਰੱਖ ਲਵਾਂ, ਮੇਰੇ ਕੋਲ ਤੇ ਵੀ ਗੁਣ ਨਹੀਂ ਹੈਗਾ। ਪੁੱਛਿਆ ਵੀ ਇਹ ਕਿੱਦਾਂ ਹੋ ਸਕਦਾ? ਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਬੈ ਖਰੀਦ ਕਿਆ ਕਰੇ ਚਤੁਰਾਈ, ਇਹ ਜੀਉ ਪਿੰਡ ਸਭ ਥਾਰੇ। ਸਮਝ ਲੱਗ ਗਈ ਹੈ ਨਾ, ਬਿਰਤੀ ਬਣ ਗਈ ਹੈ। ਤੇ ਕੈਸੀ ਬਿਰਤੀ ਬਣ ਗਈ ਹੈ? ਕਹਿੰਦੇ ਬੈ ਖਰੀਦ ਕਿਆ ਕਰੇ ਚਤੁਰਾਈ, ਬੈ ਖਰੀਦਾ ਮਤਲਬ ਉਹਨਾਂ ਦਾ ਮੁੱਲ ਖਰੀਦਿਆ ਹੋਇਆ। ਕਿਸੇ ਵੇਲੇ ਆਪਾਂ ਕਿਸੇ ਦੀ ਪੈਲੀ ਆਪਾਂ ਵੇਖਦੇ ਸਾਂ ਬਚਪਨ ਤੋਂ ਵੀ ਫਲਾਣਾ ਸੋ ਪੈਲੀ ਵਾਹੁੰਦਾ, ਇੱਕ ਦਿਨ ਦੇਖਿਆ ਕੋਈ ਪੈਲੀ ਹੋਰ ਵਾਹੁਣ ਡਿਆ ਸੀ। ਜਦੋਂ ਹੋਰ ਕੋਈ ਵਾਹੁਣ ਡਿਆ ਸੀ ਤਾਂ ਆਪਾਂ ਸੁਭਾਵਕ ਜਾ ਕੇ ਪੁੱਛ ਲੈਂਦੇ ਹਾਂ ਵੀ ਭਾਈ ਸਾਹਿਬ ਤੁਸੀਂ ਕਿੱਦਾਂ ਫਿਰਨ ਡੇ ਪੈਲੀ 'ਚ, ਅੱਜ ਤੁਸੀਂ ਕਿੱਦਾਂ ਫਿਰਨ ਡੇ ਪੈਲੀ? ਕਹਿੰਦਾ ਕਿਉਂ? ਕਹਿੰਦਾ ਤੇ ਪੈਲੀ ਫਲਾਣੇ ਸੋਹਣੀ। ਤੇ ਉਹ ਕੀ ਕਹਿੰਦਾ? ਕਹਿੰਦਾ ਭਾਈ ਮੈਂ ਬੈ ਲੈ ਲਈ ਹੈ, ਮੈਂ ਖਰੀਦ ਲਈ ਹੈ। ਤੇ ਇੱਥੇ ਗੁਰੂ ਜੀ ਕਹਿੰਦੇ ਬੈ ਖਰੀਦ ਕਿਆ ਕਰੇ ਚਤੁਰਾਈ। ਗੁਰੂ ਜੀ ਕਹਿੰਦੇ ਆ ਅਕਾਲ ਪੁਰਖ ਪਰਮਾਤਮਾ, ਆਹ ਜਿਹੜੀ ਆਤਮਿਕ ਧਰਤੀ ਹੈ ਨਾ, ਆੜੀ ਆਤਮਿਕ ਧਰਤੀ ਹੈ ਨਾ, ਜਿਹੜੀ ਟੁਕੜਾ ਜ਼ਮੀਨ ਦਾ ਮੇਰਾ ਮਨ। ਕਹਿੰਦੇ ਮੈਨੂੰ ਤਾਂ ਕਮਲੇ ਨੂੰ ਹੁਣ ਸਮਝ ਲੱਗੀ ਵੀ ਇਹ ਤਾਂ ਤੇਰਾ ਖਰੀਦਿਆ ਆ, ਤੇ ਤੂੰ ਮੁੱਲ ਖਰੀਦਿਆ ਤੇ ਮੈਂ ਚਤੁਰਾਈ ਕੀ ਕਰ ਲਵਾਂ ਹੁਣ। ਹੁਣ ਹਿਸਾਬ ਲਾਓ, ਕਿਸੇ ਨੇ ਪੈਲੀ ਵੇਚ ਦਿੱਤੀ ਹੋਵੇ ਕੀ ਚਤੁਰਾਈ ਵਿਖਾਊਗਾ? ਕਿਸੇ ਨੂੰ ਕਹਿ ਦੇ ਜਾ ਕੇ ਵੀ ਉਹ ਪੈਲੀ ਆਪਣੀ ਅਰਖ ਆਪਾਂ ਪੱਠੇ ਬਿਜਣੇ, ਤੇ ਜਿਹਨੂੰ ਪਤਾ ਲੱਗ ਗਿਆ ਇਹਨੇ ਵੇਚ ਦਿੱਤੀ ਹੈ, ਤੇ ਉਹ ਕੀ ਕਹਿੰਦਾ? ਐਵੇਂ ਕੀ ਸ਼ੇਖੀਆਂ ਮਾਰੀ ਜਾਣਦੇ ਆ, ਅਗਲੀ ਦੀ ਮਰਜ਼ੀ ਹੈ ਪੱਠੇ ਬੀਜੇ, ਅਗਲੀ ਦੀ ਮਰਜ਼ੀ ਹੈ ਕਣਕ ਬੀਜੇ। ਕਹਿੰਦਾ ਕਿਉਂ? ਕਹਿੰਦਾ ਤੇਰੀ ਚਤੁਰਾਈ ਨਹੀਂ ਚੱਲਣੀ ਹੁਣ, ਕਿਉਂਕਿ ਤੂੰ ਪੈਲੀ ਵੇਚਤੀ ਆ, ਹੁਣ ਅਗਲੀ ਦੀ ਮਰਜ਼ੀ ਜੋ ਬੀਜੇ ਬੀਜੇ, ਤਿੱਥੇ ਗੁਰੂ ਸਾਹਿਬਾਂ ਕਹਿੰਦੇ ਕਹਿੰਦੇ ਪਰਮਾਤਮਾ ਇਹ ਮਨ ਰੂਪੀ ਧਰਤੀ ਮੈਂ ਤੈਨੂੰ ਵੇਚ ਬੈਠਾ, ਬੈ ਖਰੀਦ ਕਿਆ ਕਰੇ ਚਤੁਰਾਈ। ਕਹਿੰਦੇ ਮੈਂ ਚਤੁਰਾਈ ਕਾਹਦੀ ਕਰਨੀ, ਮੇਰੇ ਕੋਲ ਚਲਾਕੀ ਕਾਹਦੀ ਹੁਣ, ਕਿਉਂਕਿ ਪੈਲੀ ਦਿਖ ਗਈ, ਇਹ ਮਨ ਤੈਨੂੰ ਵੇਚਿਆ। ਪੁੱਛਿਆ ਕਿਹੜੀ ਗੱਲੋਂ ਤੇ ਕੀ ਕਹਿਣ ਲੱਗੇ, ਕਹਿੰਦੇ ਜੀਓ ਪਿੰਡ ਸਭ ਤਾਰੇ। ਕਹਿੰਦੇ ਮੈਂ ਤਾਂ ਵੇਚਿਆ ਕਿਉਂਕਿ ਮੈਨੂੰ ਪਤਾ ਲੱਗਾ ਕਿ ਇਹਦੇ ਅੰਦਰ ਜਿੰਦ ਤੇ ਸਰੀਰ ਸਾਰੇ ਤੇਰੇ ਬਖਸ਼ੇ, ਤੇ ਤੇਰੇ ਹੀ ਬਖਸ਼ੇ, ਤੇਰਾ ਹੀ ਸਭ ਕੁਛ ਆ, ਤੇ ਫਿਰ ਮੈਂ ਤੇਰੇ ਅੱਗੇ ਵਿਕਣਾ ਚੰਗਾ, ਫਿਰ ਮੈਂ ਚਤੁਰਾਈ ਕਾਹਦੀ ਕਰਨੀ ਹੈ। ਹੁਣ ਸਾਫ ਲਾਓ, ਪੈਲੀ ਵੇਚਣ ਵਾਲਾ ਚਤੁਰਾਈ ਛੱਡ ਦੇਵੇ, ਆਪਣੀ ਤਾਕਤ ਛੱਡ ਦੇਵੇ, ਵੀ ਇੱਥੇ ਕੁਝ ਮੈਂ ਨਹੀਂ ਬੀਜ ਸਕਦਾ, ਹੁਣ ਜਿਹਨੂੰ ਵੇਚੀ ਉਹੀ ਬੀਜੇਗਾ। ਹੁਣ ਪਤਾ ਕਰ ਲੱਗੀ ਅਸਲ ਚ ਅਸੀਂ ਗੁਰੂ ਦੇ ਲੜਦੇ ਗਏ ਅਲੱਗ, ਪਰ ਪੈਲੀ ਵੇਚੀ ਨਹੀਂ, ਬੀਜਣ ਅਸੀਂ ਦੇ ਇਹਦੇ ਸਭ ਕੁਛ, ਵਿਕਾਰ ਸੰਸਾਰ ਤ੍ਰਿਸ਼ਨਾਵਾਂ ਭਾਵਨਾ ਝੂਠੀਆਂ ਮੰਗਾਂ ਹੀ ਬੀਜੀ ਤੁਰੀ ਜਾਂਦੇ ਹਾਂ, ਬੜੇ ਖੁਸ਼ ਹੁੰਦੇ ਆ। ਹੈਂ ਉਹ ਗੁਰੂ ਪਿਆਰਿਓ, ਪੈਲੀ ਵੇਚ ਦਿਓ ਤੇ ਫਿਰ ਵੇਖੋ ਕੀ ਬੀਜਦਾ ਅਗਲਾ, ਅਗਲੇ ਨੂੰ ਬੀਜਣ ਦਿਓ। ਜਿੱਦਣ ਤੁਸੀਂ ਪੈਲੀ ਵੇਚ ਦਿਓਗੇ ਤੇ ਚਤੁਰਾਈ ਛੱਡ ਦਿਓਗੇ, ਫਿਰ ਗੁਰੂ ਤੁਹਾਡੀ ਇਸ ਮਨ ਰੂਪੀ ਪੈਲੀ ਚ ਸ਼ਬਦ ਦੀ ਬਿਜਾਈ ਕਰ ਦੇਗਾ, ਫਿਰ ਕਰੇਗਾ। ਤੇ ਜਿੰਨਾ ਚਿਰ ਪੈਲੀ ਤੁਸੀਂ ਦਿੱਤੀ ਨਹੀਂ ਨਾ, ਉਹਨਾਂ ਚਿਰ ਨਹੀਂ ਗੱਲ ਬਣਨੀ। ਤੇ ਪਤਾ ਕੀ ਕਹਿਣ ਲੱਗੇ, ਕਹਿੰਦਾ ਲਾਲ ਰੰਗੀਲੇ ਪਿੱਤ ਮਨ ਮੋਹਣ, ਤੇਰੇ ਦਰਸ਼ਨ ਕਹੋ ਹਮ ਬਾਰੇ। ਧਿਆਨ ਦਿਓ ਜਰਾ, ਲਾਲ ਰੰਗੀਲੇ ਪ੍ਰੀਤਮ ਮਨ ਮੋਹਣ, ਦੇਖੋ ਕਿੰਨਾ ਕੁਛ ਲਿਖਿਆ, ਸਭ ਕੁਝ ਪਰਮਾਤਮਾ ਲਈ ਲਿਖਿਆ। ਲਾਲ ਰੰਗੀਲੇ ਕੀ ਮਤਲਬ ਹੈ, ਚੋਜੀ ਰੰਗੀਲਾ ਕਿਹਨੂੰ ਕਹਿੰਦੇ, ਉਹ ਰੰਗੀਲਾ ਬੰਦਾ ਹੈ, ਮਸਤ ਬੰਦਾ ਹੈ, ਕਈ ਪ੍ਰਕਾਰ ਦੇ ਚੋਜ ਕਰ ਜਾਂਦਾ ਹੈ, ਉਹਨੂੰ ਰੰਗੀਲਾ ਕਹਿ ਦਿੰਦਾ ਹੈ। ਤੇ ਇੱਥੇ ਰੰਗੀਲੇ ਕਹਿ ਦਿੱਤਾ, ਇਹਦਾ ਮਤਲਬ ਪਰਮਾਤਮਾ ਚੋਜੀ ਹੈ, ਪ੍ਰੀਤਮ ਹੈ। ਪ੍ਰੀਤਮ ਕਿਹਨੂੰ ਕਹੀਦਾ, ਖਸਮ ਨੂੰ, ਸਾਡਾ ਖਸਮ ਹੈ। ਤੇ ਮਨਮੋਹਣ ਕਿਹਨੂੰ ਕਹੀਦਾ, ਮਨ ਨੂੰ ਮੋਹ ਲੈਣ ਵਾਲਾ। ਤੇ ਪਤਾ ਕੀ ਕਹਿੰਦੇ ਗੁਰੂ ਸਾਹਿਬ, ਕਹਿੰਦੇ ਦੇਖੋ ਪਰਮਾਤਮਾ ਦਿਖਦਾ ਵੀ ਨਹੀਂ, ਪਰਮਾਤਮਾ ਦਿਖਦਾ ਵੀ ਨਹੀਂ, ਨਾ ਉਹਦੇ ਰੰਗ ਦਾ ਰੂਪ ਦਾ ਪਤਾ ਕਿਹੋ ਜਿਹਾ ਹੈ। ਕਹਿੰਦਾ ਫਿਰ ਵੀ, ਕਹਿੰਦਾ ਫਿਰ ਵੀ ਉਹਦੀ ਤਾਕਤ ਦੇਖੋ ਕਿੱਦਾਂ ਦੀ ਹੈ, ਕਿ ਜਦੋਂ ਅਸੀਂ ਗੁਰੂ ਚਰਨਾਂ ਚ ਬਹਿੰਦੇ ਹਾਂ ਤੇ ਗੁਰੂ ਚਰਨਾਂ ਵਿੱਚ ਬਹਿ ਕੇ ਉਸ ਪਰਮਾਤਮਾ ਦੀ ਉਸਤਤ ਸੁਣਦੇ ਹਾਂ, ਉਹਦੀ ਸੋਭਾ ਸੁਣਦੇ ਹਾਂ ਨਾ, ਹੈ ਫਿਰ, ਕਹਿੰਦਾ ਪਤਾ ਨਹੀਂ ਉਹ ਕਿੱਦਾਂ ਦਾ ਆ, ਉਹਦੀ ਸੋਭਾ ਸੁਣਦੇ ਹੀ ਮਨ ਮੋਹਿਆ ਜਾਂਦਾ, ਉਹਨੂੰ ਮਿਲਣਾ ਜ਼ਰੂਰੀ ਆ, ਉਹਨੂੰ ਵੇਖਣਾ ਜ਼ਰੂਰੀ ਆ। ਕਹਿੰਦਾ ਸਦਕੇ ਜਾਵਾਂ ਅਕਾਲਪਕ ਪਰਮਾਤਮਾ, ਕੀ ਕਹੀਦਾ, ਮੈਂ ਫਲਾਣਿਆਂ ਸਮੂਹ ਵੱਲ ਖਿੱਚ ਪੈ ਜਾਂਦੀ, ਉਹਦਾ ਚਿਹਰਾ ਬੜਾ ਵਧੀਆ, ਉਹਦੇ ਚਿਹਰੇ 'ਚ ਅਟਰੈਕਸ਼ਨ ਆ, ਖਿੱਚ ਆ, ਬੰਦਾ ਮੋਹਿਆ ਜਾਂਦਾ। ਕਹਿੰਦੇ ਪਰਮਾਤਮਾ ਤੇਰੇ 'ਚ ਅਟਰੈਕਸ਼ਨ ਕਿੰਨੀ ਹੈ, ਜਦੋਂ ਗੁਰੂ ਚਰਨਾਂ 'ਚ ਬਹਿ ਕੇ ਤੇਰੀ ਸੋਭਾ ਸੁਣੀਦੀ ਹੈ ਨਾ, ਤੇ ਕੀ ਹੁੰਦਾ, ਮਨ ਖਿੱਚਿਆ ਤੁਰ ਜਾਂਦਾ। ਸੋਏ ਸੁਨੰਦੜੀ ਮੇਰਾ ਪੰਤਨ ਮੌਲਾ, ਨਾਮ ਜਪੰਦੜੀ ਲਾਲੀ। ਦੱਸੋ ਦੱਸੋ, ਕਹਿੰਦੇ ਜਿਨ੍ਹਾਂ ਨੇ ਵੀ ਉਹਦੀ ਸੋਭਾ ਸੁਣੀ, ਉਹਦਾ ਤਨ ਮਨ ਮੌਲਿਆ ਹੀ ਗਿਆ। ਮੌਲਿਆ ਦਾ ਮਤਲਬ ਕੀ ਹੈ, ਪਿਆਰ ਨਾਲ ਭਰ ਗਿਆ, ਖਿੱਚਿਆ ਗਿਆ, ਸਿਰਫ ਸੋਭਾ ਸੁਣੀ ਹੈ, ਠੀਕ ਹੈ, ਫਿਰ ਨਾਮ ਜਪੰਦੜੀ ਲਾਲੀ। ਕਹਿੰਦੇ ਫਿਰ ਉਹਨੇ ਨਾਮ ਜਪਣਾ ਸ਼ੁਰੂ ਕਰਤਾ, ਜਦੋਂ ਤੇਰੇ ਪਿਆਰ ਚ ਮੋਹਿਆ ਗਿਆ, ਖਿੱਚਿਆ ਗਿਆ। ਕਹਿੰਦੇ ਜਦੋਂ ਨਾਮ ਜਪਣਾ ਸ਼ੁਰੂ ਕਰਤਾ ਤੇ ਕੀ ਹੋਇਆ, ਨਾਮ ਜਪਣ ਨਾਲ ਫਰਕ ਕੀ ਪਿਆ, ਲਾਲੀ, ਲਾਲੀ ਦਾ ਭਾਵ ਚਿਹਰੇ ਤੇ ਰੰਗ ਦੀ ਗੱਲ ਨਹੀਂ ਹੈ, ਵੀ ਉਹਦਾ ਚਿਹਰਾ ਲਾਲ ਹੋ ਗਿਆ, ਅਸੀਂ ਲੋਕ ਇਹੀ ਮੰਨ ਲੈਂਦੇ ਹਾਂ ਵੀ ਉਹਦਾ ਚਿਹਰਾ ਲਾਲ ਹੋ ਗਿਆ। ਉਹ ਗੁਰੂ ਪਿਆਰੋ ਚਿਹਰਾ ਲਾਲ ਨਹੀਂ ਹੋਇਆ, ਠੀਕ ਹੈ ਬਈ, ਚਿਹਰਾ ਲਾਲ ਜਿਹੜਾ ਨਾ, ਚਿਹਰੇ ਦੀ ਲਾਲਗੀ ਜਿਹੜੀ ਹੈ ਇਹ ਸੰਸਾਰੀ ਹੈ, ਠੀਕ ਹੈ। ਸੋ ਲਾਲੀ ਦਾ ਮਤਲਬ ਕੀ ਹੈ, ਕਹਿੰਦੇ ਜਿਹਨੇ ਤੇਰੀ ਸੁਭਾ ਸੁਣੀ ਉਹਦਾ ਤਨ ਮਨ ਮੋਲਿਆ ਗਿਆ, ਤੇਰੇ ਵੱਲ ਖਿੱਚ ਪੈ ਗਈ, ਉਹਦੇ ਅੰਦਰ ਜਦੋਂ ਖਿੱਚ ਪੈ ਗਈ, ਸਰੀਰ ਵੀ ਤੇਰੇ ਵੱਲ ਤੁਰ ਪਿਆ, ਮਨ ਵੀ ਤੇਰੇ ਵੱਲ ਤੁਰ ਪਿਆ, ਇਹਦੇ ਮਤਲਬ ਸਭ ਕੁਛ ਅਰਪਿਤ ਹੋ ਗਿਆ। ਕਹਿੰਦਾ ਕਿਉਂ? ਕਹਿੰਦਾ ਫਿਰ ਨਾਮ ਜਪਣ ਲੱਗ ਪਿਆ. ਜਦੋਂ ਨਾਮ ਜਪਣ ਲੱਗ ਪਿਆ ਤੇ ਲਾਲੀ, ਕਹਿੰਦੇ ਫਿਰ ਪਰਮਾਤਮਾ ਉਹਨੇ ਤੇਰੇ ਨਾਲ ਲਾ ਲਈ ਲਿਵ, ਤੇਰੇ ਨਾਲ ਲਾ ਲਈ ਉਹਦੀ ਲਿਵ, ਤੇਰੇ ਨਾਲ ਲੱਗ ਗਈ ਉਹਨੂੰ. ਹੁਣ ਕੋਈ ਮਤਲਬ ਨਹੀਂ ਕਿਸੇ ਨਾਲ, ਉਹ ਲਾ ਲਈ ਹੈ. ਤੇ ਆਪਾਂ ਲਾਲੀ ਅੱਖਰ ਬਣਾ ਦਿੱਤਾ ਫਟਾਫਟ, ਵੀ ਚਿਹਰੇ ਦੀ ਲਾਲ ਗਈ ਹੋਣੀ ਹੈ. ਲਾਲ ਗਈ ਨਹੀਂ ਹੈ, ਲਾਲੀ ਹੈ. ਲਾ ਲਈ ਕੀ ਕਹਿਣ ਲੱਗੇ ਗੁਰੂ ਸਾਹਿਬਾਂ? ਕਹਿੰਦੇ ਲਾਲ ਰੰਗੀਲੇ ਪਿੱਤ ਮਨ ਮੋਹਣ. ਕਹਿੰਦੇ ਸਦਕੇ ਜਾਵਾਂ ਅਕਾਲ ਪੁਰਖ, ਪਤਾ ਨਹੀਂ ਤੁਸੀਂ ਕਿੱਥੇ ਬੈਠੇ ਹੋ, ਨਾ ਦੇਖਦੇ ਹੋ, ਨਾ ਤੁਹਾਡੇ ਟਿਕਾਣੇ ਦਾ ਪਤਾ, ਪਰ ਫਿਰ ਵੀ ਮਨਮੋਹਨ ਹੋ, ਮਨ ਨੂੰ ਮੋਹ ਲੈਂਦੇ ਹੋ. ਤੁਹਾਨੂੰ ਮਿਲਣ ਨੂੰ ਦਿਲ ਕਰਦਾ ਹੀ ਕਰਦਾ, ਤੁਹਾਡੇ ਤੱਕ ਪਹੁੰਚਣ ਨੂੰ ਮਨ 'ਚ ਖੇੜਾ ਆਉਂਦਾ ਹੀ ਆਉਂਦਾ, ਚਾਹ ਚੜ੍ਹਦਾ ਹੀ ਚੜ੍ਹਦਾ. ਫਿਰ ਕੀ ਕਹਿੰਦੇ? ਕਹਿੰਦੇ ਐਸਾ ਚਾਹ ਚੜ੍ਹਦਾ, ਐਸਾ ਚਾਹ ਚੜ੍ਹਦਾ, ਤੇਰੇ ਦਰਸ਼ਨ ਕਹੋ ਹਮ ਬਾਰੇ. ਕਹਿੰਦੇ ਤੇਰੇ ਦਰਸ਼ਨ ਕਰਨ ਲਈ, ਦਰਸ਼ਨ ਦਾ ਮਤਲਬ ਕੀ ਹੁੰਦਾ? ਕੋਈ ਇਨਸਾਨ ਕਿਤੇ ਗਿਆ, ਉਹਨੂੰ ਪੁੱਛਿਆ ਭਾਈ ਸਾਹਿਬ ਮਿਲਿਆ ਸੀ ਨੱਥਾ? ਕਹਿੰਦਾ ਹਾਂ, ਮੈਂ ਦਰਸ਼ਨ ਕੀਤੇ ਉਹਨਾਂ ਦੇ. ਇਹਦਾ ਮਤਲਬ ਮੇਰੇ ਸਾਹਮਣੇ ਖੜਾ ਸੀ, ਮੇਰੇ ਸਾਹਮਣੇ ਖੜਾ ਸੀ. ਹੁਣ ਤੁਸੀਂ ਦੇਖੋ ਆਪਸ 'ਚ ਇੱਕ ਦੂਜੇ ਨਾਲ ਗੱਲਬਾਤ ਕਰਦੇ ਹੋ, ਕੋਈ ਬੰਦਾ ਤੁਹਾਨੂੰ ਦੋ ਚਾਰ ਦਸ ਦਿਨ ਨਾਮ ਮਿਲਿਆ, ਕੀ ਕਹਿੰਦੇ ਭਾਈ ਸਾਹਿਬ ਕੀ ਗੱਲ ਹੋ ਗਈ, ਦਸ ਦਿਨ ਹੋ ਗਏ ਤੁਹਾਡੇ ਦਰਸ਼ਨ ਹੀ ਨਹੀਂ ਕੀਤੇ? ਕਹਿੰਦੇ ਦਰਸ਼ਨ ਨਹੀਂ ਕੀਤੇ, ਮਤਲਬ ਕੀ ਹੈ? ਕਿ ਤੁਹਾਡਾ ਚਿਹਰਾ ਨਹੀਂ ਵੇਖਿਆ, ਤੁਸੀਂ ਮੇਰੇ ਸਾਹਮਣੇ ਨਹੀਂ ਆਏ ਦਸ ਦਿਨ. ਅਤੇ ਇੱਥੇ ਦਰਸ਼ਨ ਮਤਲਬ ਕੀ ਹੈ? ਸਾਹਮਣੇ ਆਉਣਾ. ਤੇਰੇ ਦਰਸ਼ਨ ਕਹੋ ਹਮ ਬਾਰੇ, ਬਾਰੇ ਦਾ ਮਤਲਬ ਕੀ ਹੁੰਦਾ? ਕੁਰਬਾਨ ਜਾਣਾ, ਕੁਰਬਾਨ ਜਾਣਾ. ਅਤੇ ਕੁਰਬਾਨ ਦਾ ਮਤਲਬ ਕੀ ਹੁੰਦਾ? ਗੁਰੂ ਨੂੰ ਪਿਆਰੇ ਸਾਧ ਸੰਗਤ ਜੀ, ਉਹ ਕੁਰਬਾਨ ਦਾ ਮਤਲਬ ਹੈ, ਹੁਣ ਆਪਾਂ ਕਹਿ ਦਿੰਦੇ ਹਾਂ ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪਿਤਾ ਜੀ ਨੂੰ ਕੁਰਬਾਨ ਕਰ ਦਿੱਤਾ. ਗੁਰੂ ਪਿਆਰੇ ਮਤਲਬ ਕੀ? ਕਹਿੰਦਾ ਭਾਵ ਕਿ ਆਪਣੇ ਪਿਤਾ ਜੀ ਨੂੰ ਇਸ ਸੰਸਾਰ ਲਈ ਤੋਰ ਦਿੱਤਾ, ਕੁਰਬਾਨ ਕਰ ਦਿੱਤਾ, ਕਿਸੇ ਦੇ ਹਵਾਲੇ ਕਰ ਦਿੱਤਾ, ਦੇ ਦਿੱਤਾ. ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਚਾਰ ਸਾਹਿਬਜ਼ਾਦੇ ਕੁਰਬਾਨ ਕਰ ਦਿੱਤੇ, ਠੀਕ ਹੈ, ਆਪਣੇ ਕੋਲੋਂ ਤੋਰ ਦਿੱਤੇ. ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਆ, ਕਹਿੰਦੇ ਹੇ ਅਕਾਲਪੁਰਖ ਪਰਮਾਤਮਾ, ਮੈਂ ਤੇਰੇ ਦਰਸ਼ਨ ਕਰਨ ਲਈ, ਤੈਨੂੰ ਮਿਲਣ ਲਈ, ਤੇਰੇ ਤੱਕ ਪਹੁੰਚਣ ਲਈ, ਤੇਰੇ ਸਾਹਮਣੇ ਖਲੋਣ ਲਈ ਮੈਂ ਸਾਰਾ ਕੁਛ ਤੈਨੂੰ ਦਿੰਦਾ, ਤੇਰੇ ਹਵਾਲੇ ਕਰ ਦਿੰਦਾ, ਮੈਨੂੰ ਕੁਛ ਨਹੀਂ ਚਾਹੀਦਾ, ਮੇਰਾ ਮੁਝਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਦੇ, ਕਿਆ ਲਾਗੇ ਮੇਰਾ. ਦੱਸੋ ਇਹਨੂੰ ਕੁਰਬਾਨ ਕਹਿੰਦੇ? ਕੁਰਬਾਨ ਦਾ ਮਤਲਬ ਇਹ ਨਹੀਂ ਹੈ ਵੀ ਆਪਾਂ ਪਾਠ ਕਰਨ ਰਹੇ, ਗੁਰਬਾਣੀ ਪੜ੍ਹਨ ਰਹੇ ਹਾਂ, ਠੀਕ ਹੈ, ਤੇ ਮਨ ਬਿਰਤੀ ਸਾਡੀ ਟਿਕੀ ਆ ਵੀ ਕੋਈ ਕੰਮ ਬਣ ਜਾਵੇ, ਕੋਈ ਚੀਜ਼ ਮਿਲ ਜਾਵੇ, ਮੇਰੇ ਮਨ ਦੀ ਇੱਛਾ ਪੂਰੀ ਹੋ ਜਾਵੇ. ਜਾਂ ਜਿੰਨਾ ਚਿਰ ਤੁਹਾਡੇ ਮਨ ਵਿੱਚ ਇਹ ਚੀਜ਼ ਟਿਕੀ ਰਹੂਗੀ, ਤੁਸੀਂ ਉਸ ਪਰਮਾਤਮਾ ਦੇ ਦਰਸ਼ਨਾਂ ਲਈ ਕਦੀ ਬਾਰੇ ਨਹੀਂ ਹੋ ਸਕਦੇ, ਕਦੀ ਸਦਕੇ ਨਹੀਂ ਜਾ ਸਕਦੇ, ਕਦੀ ਕੁਰਬਾਨ ਨਹੀਂ ਹੋ ਸਕਦੇ. ਕਿਉਂਕਿ ਕੁਰਬਾਨੀ ਦਾ ਮਤਲਬ ਕੀ ਹੈ? ਕੁਝ ਦੇ ਦੇਣਾ, ਆਪਣਾ ਆਪ ਸਾਰਾ ਕੁਝ ਦੇ ਦੇਣਾ, ਉਹਨੂੰ ਕੁਰਬਾਨ ਕਹਿੰਦੇ ਆ. ਕਦੀ ਦੇਖਣਾ, ਮਾਂ ਬਾਪ ਆਪਣੇ ਬੱਚੇ ਨੂੰ ਕਹਿੰਦੇ ਉਹਦੇ ਪੁੱਤਰਾ ਮੈਂ ਤੇਤੋਂ ਕੁਰਬਾਨ ਜਾਂਦਾ. ਕਿਸੇ ਨੇ ਪੁੱਛਿਆ ਜੀ ਕੀ ਮਤਲਬ? ਕਹਿੰਦਾ ਮੈਂ ਤੋਂ ਕੁਰਬਾਨ ਜਾਂਦਾ, ਮੈਂ ਕਿਹੜਾ ਕੁਝ ਨਾਲ ਲੈ ਜਾਣਾ, ਇਹ ਮੈਨੂੰ ਅੱਜ ਕਵੇ ਸਾਰਾ ਕੁਝ ਇਹਦੇ ਨਾਲ ਕਰ ਦਿੰਦਾ, ਕਿਉਂਕਿ ਮੈਂ ਤੋਂ ਕੁਰਬਾਨ ਜਾਂਦਾ, ਸਾਰਾ ਕੁਝ ਇਹਨੂੰ ਦੇ ਦਿੰਦਾ. ਤੇ ਗੁਰੂ ਪਿਆਰਿਓ, ਜੇ ਤੁਹਾਡੀ ਮਨ ਬਿਰਤੀ ਬਣਦੀ ਆ ਕਿ ਅਸੀਂ ਪਰਮਾਤਮਾ ਦੇ ਦਰਸ਼ਨਾਂ ਲਈ ਉਹਦੇ ਕੁਰਬਾਨ ਜਾਂਦੇ ਹਾਂ, ਦਰਸ਼ਨਾਂ ਲਈ, ਵੇਖਣ ਲਈ, ਤੇ ਜਿੰਨੀ ਤੁਹਾਡੇ ਹੁਣ ਤੁਸੀਂ ਦੇਣਾ ਕੀ ਸਾਡੇ ਕੋਲ ਹੈ ਕੀ ਜਿਹੜਾ ਆਪਾਂ ਨੂੰ ਦੇ ਦਿਆਂਗੇ, ਠੀਕ ਹੈ, ਫਿਰ ਸਾਡੇ ਕੋਲ ਕੀ ਹੈ? ਸਾਡੇ ਕੋਲ ਸੋਚ ਆ, ਆਪਣੀ ਸੋਚ ਹੀ ਗੁਰੂ ਨੂੰ ਦੇ ਦਿਓ. ਗੁਰੂ ਜੀ ਲੈ ਲਓ, ਕਹਿੰਦਾ ਕੀ ਹੈ? ਕਹਿੰਦਾ ਮੈਂ ਕੁਰਬਾਨ ਜਾਂਦਾ ਤੁਹਾਡੇ ਦਰਸ਼ਨ ਕਰਨੇ, ਇਸ ਕਰਕੇ ਮੈਂ ਆਪਣੀ ਸੋਚ ਹੀ ਤੁਹਾਨੂੰ ਦੇ ਦਿੱਤੀ। ਜਦੋਂ ਸਾਡੀ ਸੋਚ ਸਾਡੇ ਅੰਦਰ ਰਹੂ ਨਹੀਂ, ਸਾਡਾ ਇਸ ਸਰੀਰ ਨਾਲ ਸੋਚ ਦਾ ਨਾਤਾ ਟੁੱਟ ਜਾਊ, ਕਦੀ ਮਾੜਾ ਵਿਚਾਰ ਪੈਦਾ ਹੀ ਨਹੀਂ ਹੋਊ। ਤਾਂ ਗੁਰੂ ਜੀ ਨੇ ਕਿਹਾ ਸੋਚਾ ਹੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਕਹਿੰਦੇ ਭਾਈ ਏਦਾਂ ਦੀ ਬਿਰਤੀ ਬਣਾ ਦੇ ਦੇ ਗੁਰੂ ਨੂੰ ਸਭ ਕੁਛ ਕਰਦੇ ਵਾਲੇ। ਕਹਿੰਦਾ ਫਿਰ, ਕਹਿੰਦਾ ਫਿਰ ਦਰਸ਼ਨ ਕਰ ਲਏਗਾ ਕਿਉਂਕਿ ਤੇਰੀ ਫਿਰ ਬਿਰਤੀ ਬਣ ਜੂਗੀ, ਫਿਰ ਤੂੰ ਉਹਦੇ ਮਗਰ ਭੱਜੇਗਾ, ਅਕਾਲ ਪੁਰਖ ਮਗਰ ਭੱਜੇਗਾ, ਫਿਰ ਤੂੰ ਸਿਮਰਨ ਕਰੇਗਾ, ਫਿਰ ਤੇਰੀ ਸੁੱਟ ਸ਼ਬਦ ਤੇ ਸਵਾਰ ਹੋਊਗੀ, ਫਿਰ ਤੇ ਦਰਸ਼ਨਾਂ ਲਈ ਜਾਣਾ ਹੈ। ਧਿਆਨ ਦਿਓ, ਕਿਸੇ ਵੇਲੇ ਬੰਦਾ ਕੋਈ ਕਹਿੰਦਾ ਮੈਂ ਫਲਾਣੇ ਨੂੰ ਮਿਲਣ ਜਾਣਾ, ਦਿਲ ਬੜਾ ਕਰਦਾ ਯਾਰ, ਬੜਾ ਦਿਨ ਹੋ ਗਏ ਵਿਛੜਿਆਂ ਨੂੰ, ਮਿਲਾਵਾਂ ਕਿਤੇ। ਕਿਸੇ ਨੇ ਪੁੱਛਿਆ ਭਾਈ ਸਾਹਿਬ ਤੁਸੀਂ ਕਹਿੰਦੇ ਸੀ ਮੈਨੂੰ ਮਿਲਣ ਜਾਣਾ ਤੇ ਗਏ ਨਹੀਂ, ਤੇ ਪਤਾ ਕੀ ਕਹਿੰਦਾ? ਯਾਰ ਮੈਂ ਚਾਹੁੰਦਾ ਤਾਂ ਹੈ ਮਿਲਾ ਉਹਨੂੰ, ਘਰ ਦੇ ਕੰਮ ਕਾਰ ਹੀ ਇੱਦਾਂ ਦੇ ਨੇ, ਨਿਕਲਣ ਨਹੀਂ ਜਾਂਦਾ। ਇਹਦਾ ਮਤਲਬ ਵੀ ਉਹਦੇ ਦਰਸ਼ਨ ਕਰਨ ਲਈ, ਉਹਨੂੰ ਮਿਲਣ ਲਈ ਕੰਮ ਕਾਰ ਛੱਡਣੇ ਪੈਣੇ ਤੇ ਤਾਂ ਮਿਲਿਆ ਜਾਣਾ, ਜੇ ਘਰ ਦੇ ਕੰਮਾਂ ਕਾਰਾਂ 'ਚ ਫਸਿਆ ਤਾਂ ਫਿਰ ਮਿਲਿਆ ਨਹੀਂ ਜਾਣਾ। ਇਹ ਗੱਲ ਗੁਰੂ ਸਾਹਿਬ ਨੇ ਕਿਹਾ ਵੀ ਕੁਰਬਾਨ ਹੋਣਾ ਪੈਣਾ ਹੈ। ਕਹਿੰਦਾ ਭਾਵ ਇਸ ਸਰੀਰ ਦੀ ਸੋਚ ਜਿਹੜੀ ਹੈ ਤੋਂ ਪਰਾਂ ਹੋਣਾ ਪੈਣਾ, ਇਹਨੂੰ ਛੱਡਣਾ ਪੈਣਾ, ਤੇ ਤਾਂ ਜਾ ਕੇ ਪਰਮਾਤਮਾ ਦੇ ਦਰਸ਼ਨਾਂ ਲਈ ਅਸੀਂ ਕੁਝ ਮਿਹਨਤ ਕਰ ਸਕਦੇ ਹਾਂ, ਸਿਮਰਨ ਕਰ ਸਕਦੇ, ਵਰਨਾ ਹੋਣਾ ਨਹੀਂ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਪ੍ਰਭ ਦਾਤਾ ਮੋਦੀਨ ਭਿਖਾਰੀ। ਦੱਸੋ ਪ੍ਰਭ ਦਾਤਾ ਮੋਦੀਨ ਭਿਖਾਰੀ, ਤੁਮ ਸਦਾ ਸਦਾ ਉਪਕਾਰੇ। ਕੀ ਕਹਿਣ ਲੱਗੇ ਦੇਖੋ, ਕਹਿੰਦੇ ਪ੍ਰਭ ਦਾਤਾ ਨੇ, ਪਰਮਾਤਮਾ ਦਾ ਦਾਤਾ ਆ। ਕਹਿੰਦਾ ਪ੍ਰਭ ਅਮੀਰ ਆ, ਦਾਤਾ ਕਿਹਨੂੰ ਕਹੀਦਾ? ਤੁਸੀਂ ਦੇਖੋ, ਇੱਕ ਮੰਗਦਾ ਕਿਸੇ ਕੋਲੋਂ ਮੰਗ ਲੈਂਦਾ ਤੇ ਕੀ ਕਹਿੰਦਾ? ਉਹ ਤੂੰ ਦਾਤਾ ਬਹੀ, ਇਹਦਾ ਮੈਂ ਦਾਤ ਦੇਣ ਜੋਗਾ ਆ। ਕਹਿੰਦੇ ਉਹ ਅਕਾਲ ਪੁਰਖ ਪਰਮਾਤਮਾ ਇਸ ਸੰਸਾਰ ਨੂੰ ਦਾਤਾ ਦੇਣ ਜੋਗਾ ਹੈ, ਤੈਨੂੰ ਦਾਤਾ ਕਹਿੰਦੇ ਨੇ। ਤੇ ਕੀ ਕਹਿੰਦੇ? ਕਹਿੰਦੇ ਪ੍ਰਭ ਦਾਤਾ ਮੋਹ ਮੈਂ ਦੀਨ ਭਿਖਾਰੀ। ਦੀਨ ਅੱਖਰ ਆ ਗਿਆ, ਫਿਰ ਭਿਖਾਰੀ ਅੱਖਰ ਆ ਗਿਆ। ਦੀਨ ਗਰੀਬ ਨੂੰ ਕਹਿੰਦੇ, ਕੰਗਾਲ ਨੂੰ ਕਹਿੰਦੇ, ਤੇ ਭਿਖਾਰੀ ਮੰਗਤੇ ਨੂੰ ਕਹਿੰਦੇ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪਤਾ ਕਹਿੰਦੇ? ਕਹਿੰਦੇ ਮੋਹ ਦੀਨ ਭਿਖਾਰੀ, ਕਹਿੰਦੇ ਮੈਂ ਉਹਦੇ ਦਰਦ ਦਾ ਭਿਖਾਰੀ ਹਾਂ। ਪਰ ਭਿਖਾਰੀ ਪਤਾ ਕਿੱਦਾਂ ਦਾ? ਮੈਂ ਮੰਨ ਕੇ ਬੈਠਾ ਕਿ ਮੈਂ ਇੰਨਾ ਗਰੀਬ ਹਾਂ, ਮੈਂ ਕੰਗਾਲ ਹਾਂ। ਕਹਿੰਦਾ ਪਰਮਾਤਮਾ ਮੇਰੇ ਕੋਲ ਕੁਛ ਵੀ ਨਹੀਂ ਹੈਗਾ, ਕੁਛ ਵੀ ਨਹੀਂ ਹੈਗਾ। ਕਿਉਂ ਕਿਹਾ ਕੁਛ ਨਹੀਂ ਹੈਗਾ? ਕਿਉਂ ਕਿਹਾ ਦੀਨ? ਕਿਉਂ ਕਿਹਾ ਗਰੀਬ? ਗਰੀਬੀ ਇਸ ਕਰਕੇ ਅੱਖਰ ਵਰਤਿਆ, ਦੀਨ ਇਸ ਕਰਕੇ ਅੱਖਰ ਵਰਤਿਆ, ਕੰਗਾਲ ਇਸ ਕਰਕੇ ਅੱਖਰ ਵਰਤਿਆ। ਵਿਚਾਰ ਕਰਨਾ, ਇੱਕ ਭਿਖਾਰੀ ਮੰਗਣ ਗਿਆ ਕਿਸੇ ਦੇ ਘਰ। ਜਦੋਂ ਮੰਗਣ ਗਿਆ ਤੇ ਉਹ ਕੀ ਕਹਿੰਦੇ? ਕਹਿੰਦੇ ਲੈ ਲਾ ਬਾਈ, ਆ ਲੈ ਫੜ 10 ਰੁਪਈਏ। ਜਦੋਂ 10 ਰੁਪਈਏ ਦਿੱਤੇ ਨਾ ਉਹਨਾਂ ਨੇ, 10 ਰੁਪਈਏ ਲੈ ਕੇ ਤੇ ਕੀ ਕਹਿੰਦਾ? ਕਹਿੰਦਾ ਭਾਈ ਸਾਹਿਬ ਥੋੜੇ ਬਹੁਤੇ ਹੋਰ ਦੇ ਦਿਓ, ਉਹ ਤੈਨੂੰ 10 ਰੁਪਈਏ ਦੇ ਦਿੱਤੇ ਨਾ। ਕਹਿੰਦਾ ਭਾਈ ਥੋੜੇ ਬਹੁਤੇ ਹੋਰ ਦੇ ਦਿਓ, ਘਰ ਨਿਆਣੇ ਭੁੱਖੇ ਬੈਠੇ, ਉਹਨਾਂ ਨੂੰ ਰੋਟੀ ਖਵਾਉਣੀ ਹੈ। ਇਹਦੇ ਮਤਲਬ ਪਿੱਛੇ ਹੈਗਾ ਕੋਈ, ਪਿੱਛੇ ਹੈਗਾ ਕੋਈ, ਠੀਕ ਹੈ। ਉਹ ਮੰਗੇਗਾ ਕਿ ਮੈਨੂੰ ਹੋਰ ਚਾਹੀਦੇ ਆ। ਇੱਥੇ ਕੰਗਾਲ ਅੱਖਰ ਕੀ ਲਾਇਆ? ਜਿਹੜਾ ਇਕੱਲਾ ਹੀ ਹੈ, ਜਿਹਦੇ ਪਿੱਛੇ ਖਾਣ ਵਾਲਾ ਕੋਈ ਨਹੀਂ ਹੈ। ਇਹਦਾ ਮਤਲਬ ਕੰਗਾਲ ਕੌਣ ਆ, ਦੀਨ ਕੌਣ ਆ, ਗਰੀਬ ਕੌਣ ਆ? ਕਹਿੰਦਾ ਜਿਹਦੇ ਅੰਦਰ ਤ੍ਰਿਸ਼ਨਾਵਾਂ ਤੇ ਭਾਵਨਾ ਝੂਠੀਆਂ ਮੰਗਾਂ ਨਹੀਂ ਹੈ ਨਾ। ਕਹਿੰਦਾ ਅਸਲ ਚ ਭਿਖਾਰੀ ਗੁਰੂ ਦਾ ਉਹੀ ਹੋ ਸਕਦਾ ਹੈ, ਸ਼ਬਦ ਦੀ ਦਾਤ ਉਹੀ ਮੰਗ ਸਕਦਾ ਹੈ, ਹਰ ਕੋਈ ਨਹੀਂ ਮੰਗ ਸਕਦਾ। ਆਮ ਬੰਦਾ ਕੀ ਕਹਿੰਦਾ? ਕਹਿੰਦਾ ਜੀ ਥੋੜ੍ਹੀ ਦਾਲ ਵੀ ਪਾ ਦਿਓ, ਘਰ ਨਿਆਣੇ ਭੁੱਖੇ ਮਰਨ ਡੇ ਨੇ, ਉਹ ਕੜਛੀ ਇੱਕ ਹੋਰ ਪਾ ਦਿਓ। ਤੇ ਜੇ ਇਕੱਲਾ ਹੀ ਹੈ ਤੇ ਕੀ ਕਹਿੰਦਾ? ਕਹਿੰਦਾ ਬਾਬਾ ਜੋ ਮਿਲ ਗਿਆ ਵਾਧੂ ਹੈ। ਅਸੀਂ ਇਕੱਲੇ ਨਹੀਂ ਹੁੰਦੇ, ਦੀਨ ਉਹਨੂੰ ਕਹਿੰਦੇ ਜਿਹਦੇ ਕੋਲ ਕੁਛ ਵੀ ਨਹੀਂ ਹੁੰਦਾ। ਕਹਿੰਦੇ ਪ੍ਰਭ ਦਾਤਾ ਮੋ ਦੀਨ ਭਿਖਾਰੀ, ਤੂੰ ਸਦਾ ਸਦਾ ਉਪਕਾਰੇ। ਕਹਿੰਦੇ ਅਕਾਲ ਪੁਰਖ ਪਰਮਾਤਮਾ ਤੁਸੀਂ ਦਾਤੇ ਹੋ, ਮੈਂ ਗਰੀਬ ਜਿਹਾ ਭਿਖਾਰੀ ਹਾਂ, ਤੇਰੇ ਦਰ ਦਾ ਮੰਗਤਾ ਹਾਂ, ਪਰ ਮੈਨੂੰ ਇੰਨਾ ਪਤਾ ਹੈ, ਕਹਿੰਦਾ ਮੈਨੂੰ ਇੰਨਾ ਪਤਾ ਹੈ। ਕਹਿੰਦੇ ਕੀ ਪਤਾ ਹੈ? ਤੁਮ ਸਦਾ ਸਦਾ ਉਪਕਾਰੇ, ਤੁਮ ਸਦਾ ਸਦਾ, ਦੋ ਵਾਰੀ ਅੱਖਰ ਆ ਗਿਆ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਮੇਰੀ ਬਿਰਤੀ ਇਸ ਲੈਵਲ ਤੱਕ ਚਲੀ ਗਈ ਕਿ ਪਰਮਾਤਮਾ ਮੈਨੂੰ ਇਸ ਗੱਲ ਦਾ ਪਤਾ ਆ ਕਿ ਤੂੰ ਹਮੇਸ਼ਾ ਮੇਰੇ ਤੇ ਮਿਹਰਬਾਨੀਆਂ ਕੀਤੀਆਂ, ਭਾਵੇਂ ਮੈਂ ਕਿਸੇ ਵੀ ਜਨਮ ਵਿੱਚ ਰਿਹਾ, ਤੂੰ ਮੇਰੇ ਤੇ ਮਿਹਰਬਾਨੀਆਂ ਕੀਤੀਆਂ, ਭਾਵੇਂ ਮੈਂ ਕੁੱਤਾ ਬਣ ਕੇ ਰਿਹਾ, ਉੱਥੇ ਵੀ ਤੂੰ ਮੈਨੂੰ ਰੋਟੀ ਦੇਣ ਜਾਂਦਾ ਸੀ। ਮੈਂ ਜਿਸ ਵੀ ਸਰੀਰ ਵਿੱਚ ਰਿਹਾ, ਪਰਮਾਤਮਾ ਤੂੰ ਮੈਨੂੰ ਉੱਥੇ ਬੈਠੇ ਮੇਰੇ ਤੇ ਪਰ ਉਪਕਾਰ ਕੀਤਾ, ਕਿਉਂਕਿ ਗੁਰਬਾਣੀ ਚ ਲਿਖਿਆ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੈ ਜਲ ਮੈਂ ਜੰਤ ਉਪਾਇਨ ਤਿੰਨਾ ਵੀਰੋ ਜੀ ਦੇ। ਇਹਦੇ ਪਰ ਉਪਕਾਰ ਧੰਨ ਗੁਰੂ ਰਾਜਾਂ ਦੇ ਪਾਤਸ਼ਾਹ ਕਹਿ ਰਹੇ, ਕੀ ਕਹਿ ਰਹੇ? ਕਹਿੰਦੇ ਤੁਮ ਸਦਾ ਸਦਾ ਉਪਕਾਰੇ। ਕਹਿੰਦੇ ਕੋਈ ਅੱਜ ਦੀ ਗੱਲ ਨਹੀਂ ਹੈ, ਕੋਈ ਅੱਜ ਦੀ ਗੱਲ ਨਹੀਂ ਹੈ ਕਿ ਮੈਂ ਕਹਾਂ ਕਿ ਤੁਸੀਂ ਮੈਨੂੰ ਇਸ ਜਾਮੇ 'ਚ ਰੋਟੀ ਖਵਾਉਣ ਡੇ ਹੋ, ਇਸ ਜਾਮੇ 'ਚ ਤੁਸੀਂ ਮੇਰਾ ਧਿਆਨ ਰੱਖਦੇ ਹੋ। ਕਹਿੰਦੇ ਸਦਾ ਸਦਾ, ਦੋ ਵਾਰੀ ਆ ਗਿਆ। ਕਹਿੰਦਾ ਇਸ ਜਾਮੇ 'ਚ ਵੀ ਧਿਆਨ ਰੱਖਿਆ ਅਤੇ ਜਿਹੜੇ ਮੈਂ ਪਿਛਲੇ ਜਨਮ ਭੋਗ ਕੇ ਆਇਆ ਤਾਂ ਉਹਨਾਂ 'ਚ ਵੀ ਮੇਰਾ ਧਿਆਨ ਰੱਖਿਆ ਅਤੇ ਮੇਰੇ 'ਤੇ ਮਿਹਰਬਾਨੀਆਂ ਕੀਤੀਆਂ। ਉਪਕਾਰ ਦਾ ਮਤਲਬ ਕਿਸੇ 'ਤੇ ਮਿਹਰਬਾਨੀ ਕਰ ਦੇਣੀ। ਕਹਿੰਦਾ ਤੂੰ ਪਰ ਉਪਕਾਰ ਹੀ ਕੀਤੇ ਮੇਰੇ 'ਤੇ, ਮਿਹਰਬਾਨੀਆਂ ਕੀਤੀਆਂ, ਬੜਾ ਮੇਰਾ ਧਿਆਨ ਰੱਖਿਆ, ਬੜੀ ਆਪ ਜੀ ਨੇ ਕਿਰਪਾ ਕੀਤੀ ਹੈ। ਅਤੇ ਫਿਰ ਕੀ ਕਹਿਣ ਲੱਗੇ? ਕਹਿੰਦੇ ਸੋ ਕਿਛ ਨਾਹੀਂ ਜੇ ਮੈਂ ਤੇ ਹੋਵੇ। ਦੱਸੋ, ਸੋ ਕਿਛ ਨਾਹੀਂ ਜੇ ਮੈਂ ਤੇ ਹੋਵੇ, ਮੇਰੇ ਠਾਕੁਰ ਅਗਮ ਅਪਾਰੇ। ਧਿਆਨ ਦੇ ਵਜਰਾ, ਕਹਿੰਦੇ ਸੋ ਕਿਛ ਨਾਹੀਂ ਜੇ ਮੈਂ ਤੇ ਹੋਵੇ। ਕਹਿੰਦੇ ਅਕਾਲਪੁਰਖ ਪਰਮਾਤਮਾ, ਕਹਿੰਦੇ ਇਹੋ ਜਿਹਾ ਕੋਈ ਹੀਲਾ ਵਸੀਲਾ ਨਹੀਂ ਹੈ ਜਿਹੜਾ ਮੈਂ ਕਰ ਸਕਾਂ, ਮੇਰੇ ਕੋਲ ਨਹੀਂ ਕੁਛ ਵੀ ਹੋ ਸਕਦਾ। ਕਹਿੰਦੇ ਹੈ? ਕਹਿੰਦੇ ਨਾ, ਇਹੋ ਜਿਹੀ ਕੋਈ ਕਮਾਈ ਨਹੀਂ ਜਿਹੜੀ ਮੈਂ ਕਰ ਸਕਾਂ, ਮੇਰੇ ਠਾਕਰ ਅਗਮ ਅਪਾਰੇ। ਧਿਆਨ ਦਿਓ, ਅਗਮ ਕੀ ਹੈ? ਅਪਹੁੰਚ, ਅਪਹੁੰਚ, ਅਪਹੁੰਚ ਕੀ ਹੈ? ਜਿਹੜੇ ਸਾਡੇ ਗਿਆਨ ਇੰਦਰੇ ਆ, ਅੱਖਾਂ, ਕੰਨ, ਨੱਕ, ਮੂੰਹ, ਚਮੜੀ, ਇਹ ਗਿਆਨ ਇੰਦਰੇ ਆ, ਇਹਨਾਂ ਦੀ ਪਹੁੰਚ ਆ। ਅੱਖਾਂ ਦੂਰ ਤੋਂ ਵੇਖ ਕੇ ਦੱਸਦੀਆਂ ਸਾਨੂੰ ਫਲਾਣੇ ਉਹ ਦੇਖ ਆਹ ਚੀਜ਼ ਤੁਰਿਆ ਆਉਂਦਾ, ਫਲਾਣਾ ਸੋ ਤੁਰਿਆ ਆਉਂਦਾ, ਉਹ ਚੀਜ਼ ਪਈ ਹੈ। ਕੰਨ ਆਵਾਜ਼ ਸੁਣ ਕੇ ਦੱਸਦੇ ਆ, ਨੱਕ ਸੁੰਘ ਕੇ ਦੱਸਦਾ, ਜ਼ੁਬਾਨ ਰਸ ਦੱਸਦੀ ਅੰਦਰ, ਚਮੜੀ ਦੇਖੋ ਨਾ, ਸਾਨੂੰ ਚਮੜੀ ਤੋਂ ਪਤਾ ਲੱਗਦਾ ਵੀ ਹਵਾ ਤੱਤੀ ਹੈ ਕਿ ਠੰਡੀ ਹੈ, ਚਮੜੀ ਦੱਸਦੀ ਹੈ, ਅਨੁਭਵ ਕਰਦੀ ਹੈ। ਤੇ ਗੁਰੂ ਜੀ ਪਤਾ ਕੀ ਕਹਿਣ ਲੱਗੇ? ਕਹਿੰਦੇ ਭਾਵੇਂ ਇਹਨਾਂ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਤੂੰ ਪਰਾਂ ਆ, ਇਹ ਮੇਰੇ ਗਿਆਨ ਇੰਦਰੇ ਤੈਨੂੰ ਵੇਖ ਨਹੀਂ ਸਕਦੇ, ਤੈਨੂੰ ਸੁਣ ਨਹੀਂ ਸਕਦੇ, ਤੈਨੂੰ ਸੁੰਘ ਨਹੀਂ ਸਕਦੇ, ਤੇਰਾ ਸਵਾਦ ਚੱਖ ਨਹੀਂ ਸਕਦੇ, ਤੈਨੂੰ ਮਹਿਸੂਸ ਨਹੀਂ ਕਰ ਸਕਦਾ ਚਮੜਾ। ਕਹਿੰਦਾ ਫਿਰ, ਕਹਿੰਦਾ ਸਦਕੇ ਜਾਵਾਂ, ਪਰ ਇੰਨਾ ਦੂਰ ਹੁੰਦਿਆਂ ਹੋਇਆਂ ਵੀ, ਮੇਰੇ ਇਹਨਾਂ ਗਿਆਨ ਇੰਦਰੀਆਂ ਦੀ ਪਕੜ ਤੋਂ ਪਰਾਂ ਹੁੰਦਿਆਂ ਹੋਇਆਂ ਵੀ, ਕਹਿੰਦਾ ਪਰਮਾਤਮਾ ਜੋ ਕੁਛ ਕਰਨ ਡਿਆ ਹੈ ਤੂੰ ਆਪ ਹੀ ਕਰਨ ਡਿਆ, ਕੋਈ ਤਾਕਤ ਐਸੀ ਨਹੀਂ ਜਿਹੜੀ ਮੈਂ ਕਰ ਲਵਾਂ। ਦੱਸੋ ਹੁਣ ਤੁਸੀਂ ਹਿਸਾਬ ਲਾਓ, ਤੁਸੀਂ ਕਿਸੇ ਬੰਦੇ ਕੋਲ ਮਦਦ ਮੰਗਦੇ ਹੋ, ਤੁਸੀਂ ਕਿਸੇ ਬੰਦੇ ਨੂੰ ਮਦਦ ਮੰਗਦੇ ਹੋ, ਆਵਾਜ਼ਾਂ ਮਾਰਦੇ ਹੋ, ਲਓ ਸਾਹਿਬ ਤੁਸੀਂ ਕਿਤੇ ਫਸ ਗਏ, ਚਿੱਕੜ 'ਚ ਫਸ ਗਏ, ਤੁਹਾਡੀ ਲੱਤ ਫਸ ਗਈ, ਆਵਾਜ਼ਾਂ ਮਾਰਦੇ ਹੋ, ਪਹਿਲਾਂ ਫੜੋ ਮੈਨੂੰ ਕੱਢ ਦਿਓ। ਇਹਦਾ ਮਤਲਬ ਕੀ ਕਹਿੰਦੇ ਹੋ? ਵੀ ਮੇਰੀ ਬਾਂਹ ਫੜ ਅਤੇ ਕੱਢ ਲਾ ਮੈਨੂੰ। ਇਹਦਾ ਮਤਲਬ ਤੁਹਾਡੀ ਬਾਂਹ ਫੜੂਗਾ, ਤੁਸੀਂ ਉਹਦੀ ਪਕੜ 'ਚ ਆਉਂਗੇ, ਉਹ ਤੁਹਾਡੀ ਪਕੜ 'ਚ ਆਊਗਾ। ਉਸ ਵੇਲੇ ਦੋਨੋਂ ਤਾਕਤਾਂ ਲੱਗਦੀਆਂ, ਤੁਸੀਂ ਉਹਦੀ ਬਾਂਹ ਫੜੀ ਅਤੇ ਤੁਸੀਂ ਆਪਣਾ ਹੱਥ ਵੀ ਜ਼ੋਰ ਨਾਲ ਘੁੱਟ ਕੇ ਫੜਦੇ ਹੋ ਅਤੇ ਆਪਣੇ ਅੰਦਰੋਂ ਵੀ ਜ਼ੋਰ ਲਾਉਂਦੇ ਹੋ ਬਾਹਰ ਨਿਕਲਣ ਲਈ, ਕਿਉਂਕਿ ਕਹਿੰਦਾ ਉਹ ਤੂੰ ਵੀ ਜ਼ੋਰ ਲਾ। ਅਤੇ ਸਦਕੇ ਜਾਵਾਂ, ਇੱਥੇ ਕੀ ਹੋ ਰਿਹਾ? ਕਹਿੰਦੇ ਅਕਾਲ ਪੁਰਖ ਪਰਮਾਤਮਾ, ਮੈਂ ਸਦਕੇ ਜਾਵਾਂ ਤੇਰੇ, ਤੂੰ ਮੇਰੇ ਇਹਨਾਂ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰਾਂ ਬੈਠਾ, ਕਿਸੇ ਦੀ ਪਕੜ 'ਚ ਨਹੀਂ ਹੈ, ਪਰ ਸਦਕੇ ਜਾਵਾਂ, ਜੋ ਤੂੰ ਮੇਰੇ ਲਈ ਕਰ ਰਿਹਾ ਨਾ, ਇਹ ਮੇਰੀ ਸੋਚ ਤੋਂ ਪਰਾਂ ਆ ਜੋ ਤੂੰ ਕਰ ਰਿਹਾ। ਗੱਲ ਸੱਚ ਦੇ, ਬੰਦਾ ਮੁਸੀਬਤ ਚ ਫਸਿਆ ਤੇ ਰੱਬ ਨੂੰ ਯਾਦ ਕਰਦਾ ਤੇ ਉਮੀਦ ਕਰਦਾ ਤੂੰ ਪਾਉਣੇਗਾ, ਤੂੰ ਕਰੇਗਾ। ਤੇ ਜਦੋਂ ਉੱਥੋਂ ਨਿਕਲ ਜਾਂਦਾ ਨਾ, ਕੀ ਕਹਿੰਦਾ? ਰੱਬ ਨੇ ਕਿਰਪਾ ਕੀਤੀ ਹੈ। ਦੇਖਿਆ? ਦੇਖਿਆ ਤਾਂ ਹੈ ਨਹੀਂ, ਫੜਿਆ ਤਾਂ ਗਿਆ ਹੀ ਨਹੀਂ, ਕਿਸੇ ਨੇ ਇਹ ਤਾਂ ਕਿਹਾ ਹੀ ਨਹੀਂ। ਹੁਣ ਬੰਦਾ ਤੁਹਾਨੂੰ ਚਿੱਕੜ ਚੋਂ ਕੱਢ ਕੇ ਤੁਰ ਪਿਆ, ਤੁਹਾਡੇ ਪਰਿਵਾਰ ਨੇ ਪੁੱਛਿਆ ਕਿੱਦਾਂ ਨਿਕਲਿਆ ਫਿਰ ਤੂੰ? ਉਹ ਫਲਾਣਾ ਉਸ ਨੂੰ ਆਇਆ ਸੀ, ਕਿੱਧਰ ਗਿਆ? ਐਂ ਨੂੰ ਚਲਾ ਗਿਆ। ਨਾ ਤੁਸੀਂ ਕਦੇ ਕਿਹਾ ਰੱਬ ਨੇ ਮੇਰੀ ਮਦਦ ਕੀਤੀ ਤੇ ਕਿੱਧਰ ਨੂੰ ਗਿਆ? ਇਹਨੂੰ ਕਹਿੰਦੇ ਆ, ਕਹਿੰਦੇ ਸੋ ਕਿਛ ਨਾਹੀਂ ਜੇ ਮੈਂ ਤੇ ਹੋਵੇ। ਕਹਿੰਦਾ ਕੁਝ ਵੀ ਇਹੋ ਜਿਹਾ ਨਹੀਂ ਜਿਹੜਾ ਮੈਂ ਕਰ ਸਕਾਂ, ਮੇਰੇ ਠਾਕੁਰ ਅਗਮਾ ਪਾਰੇ ਹੀ ਅਕਾਲ ਪੁਰਖ ਹੀ ਪਰਮਾਤਮਾ, ਤੂੰ ਇਹਨਾਂ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰਾਂ ਆ, ਇਹਨਾਂ ਦੀ ਪਕੜ ਚ ਨਹੀਂ ਹੈ, ਪਰ ਫਿਰ ਵੀ ਕਰਨ ਸਭ ਕੁਝ ਤੂੰ ਹੀ ਦਿਆ, ਕਰਨ ਸਭ ਕੁਝ ਤੂੰ ਹੀ ਦਿਆ। ਗੱਲ ਤੇ ਮੰਨਣ ਦੀ ਨਾ ਸਾਰੀ। ਤੇ ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਕਿਆ ਸੇਵਕ ਮਾਵੋ, ਕਿਆ ਕਹਿ ਰਜਾਵੋ, ਲਓ ਸਾਹਿਬ ਬਿੱਤ ਕਿਤ ਪਾਵੋ ਉਧਰ ਸਾਰੇ। ਦੱਸੋ ਗੁਰੂ ਜੀ ਕਹਿੰਦੇ ਕਿਆ ਸੇਵਕ ਮਾਵੋ, ਕਹਿੰਦੇ ਅਕਾਲ ਪੁਰਖ ਪਰਮਾਤਮਾ, ਤੂੰ ਇਹਨਾਂ ਗਿਆਨ ਇੰਦਰੀਆਂ ਦੀ ਪਕੜ ਤੋਂ ਕਿਤੇ ਗਾਂ ਆ, ਤੂੰ ਦਿਸਦਾ ਨਹੀਂ, ਤੂੰ ਸੁਣਦਾ ਨਹੀਂ, ਤੂੰ ਫੜਿਆ ਨਹੀਂ ਜਾਂਦਾ, ਦੱਸ ਵੀ ਮੈਂ ਤੇਰੀ ਸੇਵਾ ਕਿਹੜੀ ਕਰਾਂ, ਕਿਹੜੀ ਸੇਵਾ ਕਰਾਂ? ਦੱਸੋ ਕਰ ਸਕਦਾ ਆਪਾਂ ਰੱਬ ਦੀ ਸੇਵਾ ਕੋਈ? ਠੀਕ ਹੈ, ਕਹਿੰਦਾ ਨਹੀਂ। ਦੱਸੋ, ਕਹਿੰਦੇ ਫਿਰ ਮੇਰੇ 'ਤੇ ਕਿਰਪਾ ਕਰੋ, ਮੈਂ ਕਿਹੜੀ ਸੇਵਾ ਕਰਾਂ ਤੁਹਾਡੀ? ਅਤੇ ਫਿਰ ਕੀ ਕਹਿਣ ਲੱਗੇ? ਕਹਿੰਦੇ ਕਿਆ ਕਹਿ ਰਜਾਵੋ, ਕਹਿੰਦੇ ਦੱਸੋ ਵੀ ਮੈਂ ਤੇਰੀ ਕਿਹੜੀ ਸੇਵਾ ਕਰਾਂ ਤੇ ਕੀ ਕਹਿ ਕੇ ਤੈਨੂੰ ਮੈਂ ਉਰਜਾਵਾਂ। ਕਹਿੰਦਾ ਭਾਵ ਤੈਨੂੰ ਬਿਜ਼ੀ ਕਰਾਂ, ਕੀ ਕਹਾਂ ਤੈਨੂੰ ਜਿਹਦੇ ਨਾਲ ਤੂੰ ਰੁੱਝ ਜਾਵੇਂ, ਤੂੰ ਮੇਰੇ ਕੋਲ ਖਲੋ ਜਾਵੇਂ ਤੇ ਮੁੜ ਕੇ ਜਾਵੇਂ ਨਾ। ਰਜਾਉਣਾ ਨਾ ਉਹਨੂੰ, ਕਿੱਦਾਂ? ਧਿਆਨ ਦਿਓ, ਕਿਸੇ ਵੇਲੇ ਕੋਈ ਇਨਸਾਨ ਕਿਸੇ ਨੂੰ ਮਿਲਣਾ ਚਾਹੁੰਦਾ ਸੀ, ਬੜੀ ਸਿਫਤ ਸੁਣੀ ਉਹਦੀ, ਬੜਾ ਚੰਗਾ, ਬੜਾ ਨੇਕ ਇਨਸਾਨ ਆ। ਦੂਜੇ ਨੂੰ ਫੋਨ ਕਰਦਾ, ਕਹਿੰਦਾ ਭਾਈ ਸਾਹਿਬ ਜੇ ਮੈਂ ਤੁਹਾਨੂੰ ਦੱਸਾਂ ਨਾ ਮੇਰੇ ਕੋਲ ਕੌਣ ਖੜਾ ਹੈ, ਤੁਸੀਂ ਹੈਰਾਨ ਹੋ ਜਾਓ। ਕਹਿੰਦਾ ਕੌਣ ਖੜਾ? ਕਹਿੰਦਾ ਜਿਹਦੀ ਤੁਸੀਂ ਕੱਲ੍ਹ ਗੱਲ ਸੁਣਾਉਣ ਡੇ ਸੀ, ਮੇਰੇ ਕੋਲ ਖੜਾ। ਅਤੇ ਉਹ ਕੀ ਕਹਿੰਦਾ? ਉਹ ਇਹਨੂੰ ਗੱਲ ਲਾ, ਓਏ ਮੈਂ ਆ ਜਾਂਦਾ ਹੁਣ, ਇਹਨੂੰ ਰੁਝਾ, ਇਹ ਜਾਵੇ ਨਾ ਮੈਂ ਵੀ ਇੱਕ ਵਾਰੀ ਮਿਲ ਲਵਾਂ, ਇਹਨੂੰ ਰੁਝਾ। ਇੱਥੇ ਕਹਿੰਦੇ ਇਹਨੂੰ ਰੁਝਾ ਕੇ ਰੱਖੀ, ਗੱਲੀ ਲਾ ਕੇ ਰੱਖੀ, ਇਹਨਾਂ ਇਹੋ ਜਿਹੀਆਂ ਗੱਲਾਂ ਕਰ, ਇਹ 10 ਮਿੰਟ ਖਲੋ ਜਾਏ ਮੈਂ ਵੀ ਮਿਲ ਲਵਾਂ। ਅਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਕਹਿੰਦੇ ਪਾਤਸ਼ਾਹ ਕਿਰਪਾ ਕਰ, ਮੈਂ ਤੈਨੂੰ ਕੀ ਕਹਾਂ, ਤੇ ਤੂੰ ਵੀ ਰੁੱਝ ਜਾਵੇਂ ਤੇ ਤੂੰ ਮੇਰੇ ਕੋਲ ਖਲੋਤਾ ਰਵੇਂ, ਮੈਂ ਵੇਖੀ ਜਾਵਾਂ ਤੂੰ ਕਿਤੇ ਜਾਵੇਂ ਹੀ ਨਾ, ਕੀ ਦੇਵਾਂ ਤੈਨੂੰ। ਜਪਜੀ ਸਾਹਿਬ ਦੇ ਪਾਠ ਵਿੱਚ ਵੀ ਪੜ੍ਹਦੇ ਹੋ ਆਪ ਜੀ, ਮੂੰਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ ਦੱਸੋ, ਹਾਂ ਮੂੰਹ ਚੋਂ ਕੀ ਬੋਲੀਏ ਜਿਹਨੂੰ ਸੁਣ ਕੇ ਤੇ ਪਰਮਾਤਮਾ ਪਿਆਰ ਕਰਨ ਲੱਗ ਪਵੇ। ਪਿਆਰ ਦਾ ਮਤਲਬ ਕੀ ਹੈ? ਸਾਡਾ ਹੀ ਹੋ ਜਾਏ, ਠੀਕ। ਤੇ ਗੁਰੂ ਜੀ ਕਹਿੰਦੇ, ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਦੱਸੋ, ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ, ਕਹਿੰਦੇ ਅੰਮ੍ਰਿਤ ਵੇਲਾ ਕਿਹੜਾ? ਧਿਆਨ ਦਿਓ, ਕਹਿੰਦੇ ਉਹ ਵੇਲਾ ਜਿਸ ਵੇਲੇ ਵਿੱਚ ਤੇਰਾ ਮਨ ਸ਼ਾਂਤ ਹੋ ਸਕਦਾ, ਉਹ ਵੇਲਾ ਜਿਸ ਵੇਲੇ ਵਿੱਚ ਤੇਰਾ ਮਨ ਜਿਹੜਾ ਹੈ ਝਮੇਲਿਆਂ ਤੋਂ ਪਰਾਂ ਹੋ ਸਕਦਾ, ਉਹ ਵੇਲਾ ਜਿਸ ਵੇਲੇ ਤੇਰਾ ਮਨ ਜਿਹੜਾ ਹੈ ਕਿਸੇ ਸੋਚ ਤੋਂ ਛੱਡ ਕੇ ਇਕੱਲਾ ਹੋ ਸਕਦਾ, ਉਹ ਅੰਮ੍ਰਿਤ ਵੇਲਾ ਆ। ਕਹਿੰਦੇ ਕਿਹੜਾ ਵੇਲਾ ਉਹ? ਕਹਿੰਦੇ ਉਹ ਇਕੱਲਾ ਮਨੁੱਖ ਦਾ ਜਨਮ ਆ, ਇਸ ਜਨਮ ਤੋਂ ਇਲਾਵਾ ਕਿਸੇ ਵੀ ਸਰੀਰ ਦੇ ਅੰਦਰ ਇਹ ਮਨ ਇਕੱਲਾ ਨਹੀਂ ਹੋ ਸਕਦਾ। ਇੱਕ ਮਨੁੱਖ ਦਾ ਸਰੀਰ ਹੈ। ਕਹਿੰਦੇ ਫਿਰ ਧਿਆਨ ਕਰੀ ਅੰਮ੍ਰਿਤ ਵੇਲਾ, ਕਹਿੰਦੇ ਉਹ ਵੇਲਾ ਜਿਸ ਵੇਲੇ ਵਿੱਚ ਅੰਮ੍ਰਿਤ ਵੇਲਾ ਸੱਚ ਨਾਉ, ਸੱਚ ਦਾ ਨਾਉ ਲੈ ਸਕਦਾ, ਵਡਿਆਈ ਵਿਚਾਰ ਉਹਦੀ ਵਡਿਆਈ ਕਰ ਸਕਦਾ, ਉਹਦੀ ਉਸਤਤ ਕਰ ਸਕਦਾ, ਉਹਦੇ ਬਾਰੇ ਵਿਚਾਰ ਕਰ ਸਕਦਾ। ਕਹਿੰਦੇ ਫਿਰ ਉਹ ਵੇਲਾ ਤੇਰੇ ਕੋਲ ਆ। ਕਹਿੰਦਾ ਫਿਰ, ਕਹਿੰਦੇ ਫਿਰ ਇੱਦਾਂ ਕਰ ਕਿ ਮੂੰਹ ਚੋਂ ਕੀ ਬੋਲ ਬੋਲਣਾ ਤੂੰ, ਤੈਨੂੰ ਦੱਸਦਾ ਕਿ ਇਸ ਵੇਲੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੀ ਉਸਤਤ ਕਰ, ਉਹਦੀ ਵਿਚਾਰ ਕਰ ਔਰ ਆਪਣੇ ਅੰਦਰ ਉਹਦਾ ਨਾਮ ਧਰ, ਸ਼ਬਦ ਦੀ ਆਰਾਧਨਾ ਕਰ। ਫਿਰ ਕਹਿੰਦਾ ਫਿਰ ਕੀ ਹੋਣਾ, ਜਦੋਂ ਇਹ ਕੰਮ ਕਰੇਗਾ ਤੇ ਪਰਮਾਤਮਾ ਤੇਰੇ ਵੱਲ ਦੇਖੇਗਾ, ਰੁੱਝ ਜਾਏਗਾ। ਜਿੱਦਾਂ ਤੂੰ ਉਹਨੂੰ ਗੱਲੀ ਲਾ ਕੇ ਰੱਖਿਆ ਕਦ ਲਈ, ਵੀ 10 ਮਿੰਟ ਖਲੋ ਜਾਏ। ਕਹਿੰਦਾ ਜੇ ਚਾਹੁੰਦਾ ਪਰਮਾਤਮਾ ਤੇਰੇ ਕੋਲ ਖਲੋ ਜਾਵੇ ਤੇ ਸ਼ਬਦ ਦੀ ਆਰਾਧਨਾ ਕਰ ਜਾ, ਜਿਹੜੇ ਨਾਮ ਸਿਮਰਨ ਕਰਦੇ ਆ ਉਹਨਾਂ ਲਾਗੋਂ ਪਰਮਾਤਮਾ ਕਿਤੇ ਜਾਂਦਾ ਹੀ ਨਹੀਂ। ਜਿਹਨੂੰ ਸੇਵਿਆ ਤੈਨੂੰ ਪਾਇਆ ਮਾਨ, ਉਹਨਾਂ ਕੋਲੋਂ ਪਰਮਾਤਮਾ ਕਿਤੇ ਜਾਂਦਾ ਹੀ ਨਹੀਂ। ਸੋ ਧਿਆਨ ਦਿਓ, ਗੁਰੂ ਜੀ ਕੀ ਕਹਿਣ ਲੱਗੇ, ਬਿੱਦ ਕਿੱਤ ਪਾਵੂ ਦਰਸਾਰੇ। ਦਰਸਾਰੇ ਦਾ ਮਤਲਬ ਕੀ ਹੈ, ਦਰਸ਼ ਕਰ ਲਵਾਂ ਤੇਰੇ, ਦਰਸ਼ਨ ਕਰ ਲਵਾਂ, ਮਿਲ ਜਾਵਾਂ ਤੈਨੂੰ। ਕਹਿੰਦੇ ਕਰੋ ਕਿਰਪਾ, ਕਿਹੜਾ ਤਰੀਕਾ, ਦਰਸ਼ਨਾਂ ਮਤਲਬ ਕੀ ਹੈ, ਆਹਮਣੇ ਸਾਹਮਣੇ ਖਲੋਣਾ, ਕਿਸੇ ਨੂੰ ਵੇਖਣਾ। ਕਹਿੰਦੇ ਕਿਹੜਾ ਤਰੀਕਾ ਜਿਹਦੇ ਨਾਲ ਮੈਂ ਤੇਰੇ ਸਾਹਮਣੇ ਖਲੋ ਜਾ ਕਿ ਤੂੰ ਮੇਰੇ ਸਾਹਮਣੇ ਖਲੋਤਾ ਹੋਵੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੇ ਇੱਥੇ ਪਹੁੰਚਣਾ ਹੀ, ਜੇ ਇੱਥੇ ਪਹੁੰਚਣਾ ਹੀ ਵੀ ਪਰਮਾਤਮਾ ਤੇਰੇ ਸਾਹਮਣੇ ਖਲੋਤਾ ਹੋਵੇ ਤੇ ਤੂੰ ਉਹਦੇ ਸਾਹਮਣੇ ਖਲੋਤਾ ਹੋਵੇ, ਤੇ ਕਹਿਣ ਲੱਗੇ ਇਸ ਯੁੱਗ ਮੈਂ ਸੋਭਾ ਨਾਮ ਕੀ, ਬਿਨ ਨਾਵੇਂ ਸੋਭ ਨਾ ਹੋਏ। ਕਹਿੰਦੇ ਕਲਯੁਗ ਦਾ ਸਮਾਂ ਇਹ ਚ ਨਾਮ ਦੀ ਵਡਿਆਈ ਹੈ, ਬਿਨਾਂ ਨਾਮ ਤੋਂ ਇਹ ਵਡਿਆਈ ਪ੍ਰਾਪਤ ਨਹੀਂ ਹੁੰਦੀ, ਪਰਮਾਤਮਾ ਦੇ ਸਾਹਮਣੇ ਖਲੋਣਾ ਨਹੀਂ ਮਿਲਦਾ। ਜਿਹੜੇ ਨਾਮ ਸਿਮਰਨ ਨਹੀਂ ਕਰਦੇ ਉਹਨਾਂ ਨੂੰ ਪਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ, ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਫਿਰ ਗੁਰੂ ਜੀ ਕੀ ਕਹਿੰਦੇ, ਮਿੱਤ ਨਹੀਂ ਪਾਈਏ ਅੰਤ ਨਾ ਲਈਏ, ਮਨ ਤਰਸੇ ਚਿਰਨਾਰੇ। ਧਿਆਨ ਦਿਓ ਜਰਾ, ਮਿੱਤ ਨਹੀਂ ਪਾਈਏ, ਮਿੱਤ ਦਾ ਭਾਵ ਕੀ ਹੈ, ਕਿਸੇ ਨੂੰ ਨਾਪਣਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਕਹਿੰਦੇ ਪਰਮਾਤਮਾ ਮਿੱਤ ਨਹੀਂ ਪਾਈਏ, ਕਹਿੰਦੇ ਇਹੋ ਜਿਹੀ ਕੋਈ ਚੀਜ਼ ਹੀ ਆ ਨਹੀਂ ਜਿਹਦੇ ਨਾਲ ਤੈਨੂੰ ਨਾਪ ਲਈਏ, ਤੂੰ ਕਿੱਦਾਂ ਦਾ, ਤੂੰ ਕਿੱਦਾਂ ਕਿਹਾ, ਤੈਨੂੰ ਨਾਪ ਲਈ ਹੈ ਨਹੀਂ ਕੋਈ ਚੀਜ਼ ਸੰਸਾਰ ਤੇ ਇਹੋ ਜਿਹੀ। ਮਿੱਤ ਨਹੀਂ ਪਾਈਏ ਅੰਤ ਨਾ ਲਈਏ, ਕਹਿੰਦੇ ਹੁਣ ਕੋਈ ਚੀਜ਼ ਨਾਪਣ ਵਾਲੀ ਹੋਵੇ ਤੇ ਕਹਿ ਦੀ ਇੰਨੇ ਕੁ ਫੁੱਟ ਦਾ, ਇੰਨਾ ਕੁ ਲੰਬਾ, ਇੱਡਾ ਕੁ ਵੱਡਾ, ਹਾਂ ਜਦੋਂ ਕੋਈ ਚੀਜ਼ ਨਾਪਣ ਵਾਲੀ ਹੈ ਨਹੀਂ ਤੇ ਫਿਰ ਤੇਰਾ ਅੰਤ ਕਿਵੇਂ ਪਾ ਲਈਏ ਅਸੀਂ। ਗੱਲ ਸੱਚ, ਅੰਤ ਉਸ ਚੀਜ਼ ਦਾ ਜਿਹੜੀ ਚੀਜ਼ ਨਾਪੀ ਜਾ ਸਕਦੀ, ਤੋਲੀ ਜਾ ਸਕਦੀ, ਤੇ ਜਿਹੜੀ ਨਾਪੀ ਨਹੀਂ ਜਾ ਸਕਦੀ, ਤੋਲੀ ਨਹੀਂ ਜਾ ਸਕਦੀ, ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਉਹਨੂੰ ਕੋਈ ਨਹੀਂ ਕਹਿ ਸਕਦਾ ਐਡਾ ਵੱਡਾ ਹੈ। ਫਿਰ ਕੀ ਕਹਿੰਦੇ, ਮਨ ਤਰਸੇ ਚਰਨਾਰੇ, ਮਨ ਤਰਸੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਕਹਿੰਦੇ ਅਕਾਲ ਪੁਰਖ ਪਰਮਾਤਮਾ ਵੀ ਭਾਵੇਂ ਤੇਰਾ ਨਾਪ ਤੋਲ ਕੋਈ ਨਹੀਂ ਹੈ, ਭਾਵੇਂ ਤੇਰਾ ਅੰਤ ਨਹੀਂ ਹੈ ਪਾ ਸਕਦੇ ਅਸੀਂ, ਪਰ ਫਿਰ ਵੀ ਮਨ ਤਰਸਦਾ। ਕਹਿੰਦਾ ਕਾਹਦੇ ਲਈ, ਚਰਨਾਰੇ, ਚਰਨ ਕਿਹਨੂੰ ਕਹਿੰਦੇ, ਹੁਣ ਆਪਾਂ ਕੀ ਕਹਿ ਦੇਣਾ, ਤੇਰੇ ਚਰਨਾਂ ਚ ਰਹਿਣ ਨੂੰ ਮਨ ਕਰਦਾ, ਰੱਬ ਦੇ ਚਰਨ ਹੀ ਹੈ ਨਹੀਂ, ਜਿਹਦਾ ਹਕਾਰ ਹੀ ਹੈ ਨਹੀਂ ਕੋਈ, ਉਹਦੇ ਚਰਨ ਕਿੱਥੋਂ ਆ ਗਏ। ਸੋ ਚਰਨ ਸ਼ਬਦ ਨੂੰ ਕਹਿੰਦੇ ਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬੜਾ ਵੱਡਾ ਹਾੜਾ ਕੱਢਿਆ ਇੱਥੇ, ਕਹਿਣ ਲੱਗੇ ਅਕਾਲ ਪੁਰਖ ਪਰਮਾਤਮਾ ਨਾ ਤੂੰ ਨਾਪ ਚਾਹੁੰਦਾ ਹੈ, ਨਾ ਤੂੰ ਤੋਲ ਚਾਹੁੰਦਾ ਹੈ, ਨਾ ਤੇਰਾ ਅੰਤ ਆ, ਪਰ ਫਿਰ ਵੀ ਤੂੰ ਮਨ ਨੂੰ ਮੋਹ ਲਿਆ ਹੈ ਤੇ ਮਨ ਚ ਇੱਕ ਪਿਆਰ ਪੈਦਾ ਹੋ ਗਿਆ। ਕਹਿੰਦੇ ਕੈਸਾ, ਕਹਿੰਦੇ ਮਨ ਚ ਵੀ ਘੰਟੇ ਤਰਸਦਾ ਕਿ ਤੇਰੇ ਸ਼ਬਦ ਨਾਲ ਜੁੜਿਆ ਰਵਾਂ, ਮਨ ਤਰਸਦਾ ਤੇਰੇ ਸ਼ਬਦ ਨਾਲ ਜੁੜਿਆ ਰਵਾਂ, ਤੇਰੇ ਚਰਨਾਂ ਨਾਲ ਲੱਗਿਆ ਰਵਾਂ। ਕਹਿੰਦਾ ਭਾਵ ਤੇਰੇ ਸ਼ਬਦ ਨਾਲ ਲੱਗਿਆ ਰਵਾਂ। ਇਹ ਮੰਤਰ ਸੁਣ ਲਿਆ ਮੇਰਾ, ਤਰਲੇ ਲੈਣ ਦਿਆ, ਠੀਕ। ਕਹਿੰਦੇ ਦੇਖ ਮੇਰੀ ਅਵਸਥਾ ਕਿੱਥੇ ਦੀ ਪਹੁੰਚ ਗਈ ਹੈ। ਮੇਰੇ ਅਕਾਲ ਪੁਰਖ ਪਰਮਾਤਮਾ ਮਨ ਬਿਰਤੀ ਬਣ ਗਈ, ਹੁਣ ਕੈਸੀ ਬਣ ਗਈ ਹੈ, ਹੁਣ 24 ਘੰਟੇ ਤੇਰੇ ਸ਼ਬਦ ਤੋਂ ਤੇਰੇ ਉਪਦੇਸ਼ ਤੋਂ ਦੂਰ ਜਾਣ ਨੂੰ ਦਿਲ ਨਹੀਂ ਕਰਦਾ, ਤੇਰੀ ਉਸਤਤ ਤੋਂ ਤੇਰੀ ਵਡਿਆਈ ਤੋਂ ਮਨ ਬਿਰਤੀ ਪਰਾਂ ਨਹੀਂ ਜਾਂਦੀ। ਹੁਣ 24 ਘੰਟੇ ਤੇਰੇ ਚਰਨਾਂ ਚ ਤੇਰੇ ਸ਼ਬਦ ਚ ਰਹਿਣ ਨੂੰ ਦਿਲ ਕਰਦਾ ਹੈ। ਸਾਭ ਲਓ, ਅਸੀਂ ਗੁਰਬਾਣੀ ਪੜ੍ਹਦੇ ਹਾਂ, ਸਵੇਰ ਉੱਠਦੇ ਹਾਂ ਆਪਾਂ, 5 ਮਿੰਟ ਦਾ ਪਾਠ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ। ਪਰ ਗੁਰੂ ਪਿਆਰਿਓ, ਗੁਰਬਾਣੀ ਪੜ੍ਹਦੇ ਆਪਾਂ ਲੈਂਦੇ ਹਾਂ, ਪਰ ਸਾਡੀ ਬਿਰਤੀ ਜਦੋਂ ਸਮਾਪਤੀ ਕੀਤੀ ਉੱਥੇ ਰਹਿ ਜਾਂਦੀ ਹੈ, ਬਾਣੀ ਉੱਥੇ ਛੱਡ ਜਾਂਦੇ ਆਪਾਂ, ਗੁਟਕਾ ਸਾਹਿਬ ਅੰਦਰ ਹੀ ਛੱਡ ਜਾਂਦੇ ਜੀ। ਨਹੀਂ, ਉਹ ਗੁਰੂ ਪਿਆਰਿਓ ਸਵੇਰੇ ਉੱਠ ਕੇ 5 ਮਿੰਟ ਦਾ ਪਾਠ ਕੀਤਾ, ਉਹ ਜਿਹੜਾ ਪਾਠ ਕੀਤਾ ਉਹ ਨਾਲ ਰੱਖਣਾ, ਉਹ ਮਨ ਚ ਟਿਕਾਉਣਾ, ਜਗ੍ਹਾ ਦੇਣੀ ਉਹਨੂੰ। ਕਿਸ ਤਰ੍ਹਾਂ ਜਗ੍ਹਾ ਦੇਣੀ ਹੈ ਕਿ ਜਿੱਦਾਂ ਜਿੱਦਾਂ ਸਾਨੂੰ ਗੁਰੂ ਜੀ ਨੇ ਕਿਹਾ ਆਪਾਂ ਉਸ ਤਰ੍ਹਾਂ ਨਾਲ ਜ਼ਿੰਦਗੀ ਜੀਣੀ ਹੈ। ਜ਼ਿੰਦਗੀ ਜੀਣੀ ਹੈ, ਕਿਵੇਂ ਜੀਣੀ ਹੈ? ਦੇਖੋ, ਹੁਣ ਆਪਾਂ ਗੁਰਬਾਣੀ ਚੋਂ ਪੜ੍ਹਿਆ ਵੀ ਜੋ ਤਿਸ ਭਾਵੇ ਨਾਨਕਾ, ਸਹੀ ਗੱਲ ਚੰਗੀ ਪੜ੍ਹ ਲਿਆ। ਪਰ ਤੁਸੀਂ ਹਿਸਾਬ ਲਾਓ, ਮਨ ਮੰਨਿਆ ਵੀ ਜੋ ਪਰਮਾਤਮਾ ਕਰਦਾ ਚੰਗਾ ਹੀ ਕਰਨ ਡਿਆ, ਮੰਨਿਆ ਨਹੀਂ ਮੰਨਿਆ? ਇਹਦਾ ਮਤਲਬ ਕੀ ਹੈ ਵੀ ਸਿਰਫ ਬਾਣੀ ਪੜ੍ਹੀ ਹੈ ਤੇ ਕਿਸੇ ਨੂੰ ਪੁੱਛਿਆ ਤੁਸੀਂ ਪਾਠ ਕੀਤੇ ਹੋ, ਕਰਦੇ ਹੁੰਦੇ ਹੋ? ਕਹਿੰਦਾ ਹਾਂ ਕਰਦੇ ਹੁੰਦੇ, ਕਰਦੇ ਹੁੰਦੇ। ਹੁਣ ਤੁਸੀਂ ਹਿਸਾਬ ਲਾਓ, ਉਹ ਗੁਰੂ ਪਿਆਰਿਓ, ਤੁਸੀਂ ਦੁਕਾਨ ਤੋਂ ਕੋਈ ਚੀਜ਼ ਲੈ ਕੇ ਆਉਂਦੇ ਹੋ, ਦੁਕਾਨ ਤੋਂ ਕੋਈ ਚੀਜ਼ ਲੈ ਕੇ ਆਉਂਦੇ ਹੋ, ਕੋਈ ਸਜਾਵਟ ਦੀ ਚੀਜ਼ ਲੈ ਕੇ ਆਉਂਦੇ ਹੋ, ਕਿਸੇ ਨੇ ਲੰਘਦਿਆਂ ਵੇਖ ਲਿਆ ਤੁਹਾਨੂੰ ਦੁਕਾਨ ਤੋਂ ਚੀਜ਼ ਖਰੀਦ ਲਈ, ਵੇਖ ਲਿਆ ਉਹਨੇ, ਉਹਨੂੰ ਵੀ ਪਸੰਦ ਆਈ, ਉਹ ਤੁਹਾਡੇ ਮਗਰ ਆਇਆ, ਤੁਸੀਂ ਘਰ ਲੈ ਆਏ, ਰੱਖਤੀ। ਭਾਈ ਸਾਹਿਬ, ਮੈਂ ਤੁਹਾਨੂੰ ਕੱਲ੍ਹ ਦੇਖਿਆ ਤੁਸੀਂ ਬਾਜ਼ਾਰ 'ਚ ਫਿਰਦੇ ਸੀ। ਕਹਿੰਦਾ ਹਾਂ। ਉੱਚੀ ਦੁਕਾਨ ਤੋਂ ਇੱਕ ਚੀਜ਼ ਬੜੀ ਵਧੀਆ ਲਈ ਉੱਥੋਂ, ਮੈਂ ਵੇਖੀ ਤੁਸੀਂ ਫੜੀ, ਉਹਦੀ ਬੜੀ ਪਿਆਰੀ ਚੀਜ਼ ਸੀ। ਕਿੱਥੇ ਰੱਖੀ? ਅਤੇ ਕੀ ਕਹਿੰਦੇ ਹੋ? ਆ ਜਾਓ ਆ ਜਾਓ, ਆਹ ਦੇਖੋ ਭਾਈ, ਦਿਖਾਉਂਦੇ ਉਹਨਾਂ ਨੂੰ ਵਿਆਹ, ਦੇਖੋ ਭਾਈ, ਹਾਂ 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 ਤੇ ਕੀ ਕਹਿੰਦੇ ਹੋ? ਕਹਿੰਦਾ ਭਾਈ ਸਾਹਿਬ, ਮੈਨੂੰ ਇੰਨੀ ਪਿਆਰੀ ਲੱਗੀ, ਤੁਸੀਂ ਮੰਨੋਗੇ ਨਹੀਂ, ਇੱਥੇ ਪਈ ਹੈ ਭਾਵੇਂ, ਪਰ ਮੈਂ ਸੁੱਤਾ ਪਿਆ ਵੀ ਨਾ, ਇਹਦੇ ਲੱਗ ਹੀ ਬੈਠਾ ਰਿਹਾ ਰਾਤ, ਮੈਨੂੰ ਇੰਨਾ ਇਹਦੇ ਨਾਲ ਪਿਆਰ, ਮੈਨੂੰ ਇੰਨੀ ਚੰਗੀ ਲੱਗੀ ਵੀ ਮੇਰੇ ਕੋਲ ਰਿਹਾ ਨਹੀਂ ਗਿਆ, ਭਾਵੇਂ ਮਹਿੰਗੀ ਸੀ ਇਹ, ਪਰ ਮੈਂ ਲੈ ਆਇਆ, ਪਰ ਮੈਂ ਰੱਖੀ ਸਾਂਭ ਗਿਆ। ਕਹੋਗੇ ਨਾ ਤੇ ਸਦਕੇ ਜਾਵਾਂ, ਗੁਰੂ ਦੇ ਬੋਲਣ ਨਾਲ ਕੋਈ ਚੀਜ਼ ਮਹਿੰਗੀ ਹੈਗੀ? ਜੇ ਤੁਹਾਨੂੰ ਕੋਈ ਪੁੱਛ ਲਵੇ ਕਿ ਤੁਸੀਂ ਸਵੇਰੇ ਪਾਠ ਕੀਤਾ ਤੇ ਗੁਰਬਾਣੀ ਚ ਪੜ੍ਹਿਆ ਜੋ ਤਿਸ ਭਾਵੇ ਨਾਨਕਾ, ਸਹੀ ਗੱਲ ਚੰਗੀ ਰੱਖੀ ਕਿੱਥੇ, ਕੀ ਜਵਾਬ ਦੇਵੋਗੇ? ਠੀਕ ਹੈ, ਹੁਣ ਧਿਆਨ ਦਿਓ, ਤੁਸੀਂ ਉਹਨੂੰ ਕਹਿੰਦੇ ਸਾਰੀ ਰਾਤ ਮੈਂ ਤੇ ਲੱਗ ਕੇ ਰਿਹਾ, ਮੈਨੂੰ ਨਹੀਂ ਪਸੰਦ ਆਈ, ਉਹ ਕੀ ਤੁਹਾਨੂੰ ਗੁਰੂ ਦੇ ਬੋਲ ਪਸੰਦ ਨਹੀਂ ਆਏ ਕਿ ਤੁਸੀਂ ਕੋਲ ਰੱਖੇ ਹੀ ਨਹੀਂ, ਅੰਦਰ ਇਸ ਡਰਾਇੰਗ ਰੂਮ ਦੇ ਅੰਦਰ ਰੱਖੇ ਹੀ ਨਹੀਂ, ਇਸ ਕੋਠੀ ਦੇ ਅੰਦਰ ਰੱਖੇ ਹੀ ਨਹੀਂ? ਠੀਕ ਹੈ, ਉਹ ਚੀਜ਼ ਉੱਥੇ ਪਈ ਦਿਸਣ ਰਹੀ ਹੈ ਤੇ ਤੁਹਾਡੇ ਅੰਦਰ ਗੁਰੂ ਨੂੰ ਬੋਲ ਦਿਸਦੇ ਹੀ ਨਹੀਂ ਹੈਗੇ, ਤੇ ਦਿਸਣੇ ਕਿੱਦਣ ਆ? ਜਿੱਦਾਂ ਤੁਹਾਡੀ ਬਿਰਤੀ ਬਣ ਜਾਊਗੀ ਇੱਦਾਂ ਦੀ। ਗੁਰੂ ਪਿਆਰਿਓ, ਉਹ ਬੰਦੇ ਨੂੰ ਚੀਜ਼ ਪਸੰਦ ਆਈ, ਤੁਹਾਨੂੰ ਪੁੱਛਿਆ ਕਿੱਥੇ ਰੱਖੀ, ਦਿਖਾ ਮੈਨੂੰ, ਆਹ ਪਈ ਹੈ। ਕੀ ਕਹਿੰਦਾ? ਕਹਿੰਦਾ ਭਾਈ ਸਾਹਿਬ, ਤੇ ਵਾਕਈ ਸ਼ੋ ਬੜੀ ਹੈ, ਮੈਂ ਵੀ ਲੈ ਕੇ ਆਉਣੀ ਹੈ। ਕਹਿੰਦਾ ਮੈਂ ਵੀ ਲੈ ਕੇ ਆਉਣੀ, ਮੈਂ ਵੀ ਆਪਣੇ ਘਰ ਰੱਖਣੀ। ਹੁਣ ਪੱਲ ਪੱਲੇ ਬੰਨਿਓ ਧਿਆਨ ਨਾਲ, ਤੁਸੀਂ ਕਿਸੇ ਨੂੰ ਕਹਿੰਦੇ ਆਹ ਗੁਰੂ ਘਰ ਚਲੀਏ, ਆਹ ਸਤਸੰਗ ਸੁਣ ਕੇ ਆਈਏ, ਕਹਿੰਦੇ ਵਿਆਹ ਸਾਡੇ ਨਾਲ ਚਲੀਏ, ਉਹ ਕਹਿੰਦਾ ਮੈਂ ਨਹੀਂ ਜਾਣਾ। ਕਿਹੜੀ ਗੱਲੋਂ, ਕਿਹੜੀ ਗੱਲੋਂ? ਕਿਉਂਕਿ ਜੇ ਤੂੰ ਦੁਕਾਨ ਤੋਂ ਸਮਾਨ ਲਿਆਇਆ ਤੇ ਤੇਰੇ ਅੰਦਰ ਘਰ ਪਿਆ ਤੇ ਦਿਖਦਾ ਨਹੀਂ, ਤੇ ਮੈਨੂੰ ਕਿਹੜਾ ਲੈ ਦੇਗਾ ਜਿਹੜਾ ਮੈਂ ਰੱਖ ਲੂੰਗਾ? ਇਹਦਾ ਮਤਲਬ ਪਹਿਲ ਤੇਰੀ ਆ, ਜੇ ਤੂੰ ਲੈ ਕੇ ਆਇਆ ਤੇ ਤੇਰੇ ਅੰਦਰ ਦਿਖਾਈ ਦੇਣਾ, ਜਿਹੜਾ ਪਹਿਲਾਂ ਤੂੰ ਭਾਣੇ 'ਚ ਹੋਣਾ ਚਾਹੀਦਾ, ਤੇ ਜੇ ਤੂੰ ਅਜੇ ਤੱਕ ਭਾਣੇ 'ਚ ਨਹੀਂ ਤਾਂ ਮੈਨੂੰ ਕਿੱਥੇ ਲੈ ਚੱਲਿਆ, ਮੈਨੂੰ ਕਿਹੜੀ ਦੁਕਾਨ 'ਤੇ ਲੈ ਤੁਰਿਆ? ਇਹਦਾ ਮਤਲਬ ਪਹਿਲਾਂ ਤੁਸੀਂ ਭਾਣੇ 'ਚ ਆ ਜਾਓ, ਤੁਸੀਂ ਕਿਹੋ ਕਿ ਜੋਤ ਸੁਭਾਵੈ ਨਾਨਕਾ ਸਹੀ ਗੱਲ ਚੰਗੀ ਜੋ ਹੁੰਦਾ ਹੁੰਦੇ ਕੋਈ ਪਰਵਾਹ ਨਹੀਂ। ਫਿਰ ਗੁਰੂ ਜੀ ਕਹਿੰਦੇ ਦੇਖੋ ਕੀ ਕਹਿੰਦੇ ਅੱਗੇ ਜਾ ਕੇ ਆਂਦਾ ਜਿੱਦਣ ਇਹ ਬਿਰਤੀ ਬਣ ਗਈ ਨਾ ਕਿਉਂ ਪਾਵੋ ਦਾਨ ਢੀਠ ਹੋਏ ਮੰਗੋ ਮੁੱਖ ਲਾਗੇ ਸੰਤ ਰਹਿਣਾ ਰਹੇ ਧਿਆਨ ਦਿਓ ਪਾਵੋ ਦਾਨ ਢੀਠ ਹੋਏ ਮੰਗੋ ਢੀਠ ਹੋਏ ਮੰਗਤਾ ਕਿਸੇ ਦੇ ਘਰ ਚਲਾ ਗਿਆ ਵਿਆਹ ਸ਼ਾਦੀ ਸੀ ਬੜੀਆਂ ਰੌਣਕਾਂ ਲੱਗੀਆਂ ਸੀ ਪਕਵਾਨ ਬੜੇ ਬਣ ਸੋਨੇ ਪੱਕੇ ਹੋਏ ਸਨ ਮੰਗਤਾ ਕਹਿੰਦਾ ਵੀ ਮਾਲਕ ਕੌਣ ਨੇ ਕਹਿੰਦਾ ਉਹ ਖੜੇ ਕਹਿੰਦਾ ਜੀ ਸਰਦਾਰ ਜੀ ਮਾਲਕ ਚੜ੍ਹਦੀਆਂ ਗੱਲਾਂ ਕਰੇ ਕੋਈ ਪੈਸਾ ਧੇਲਾ ਦੇ ਦਿਓ ਉਹ ਕਹਿੰਦਾ ਮਾਲਕ ਗੱਲ ਸੁਣ ਤੂੰ ਪੈਸਾ ਤੇ ਲਾ ਕੇ ਕਰਨਾ ਤੂੰ ਰੋਟੀ ਖਾਣੀ ਆਵਾਜ਼ ਮਾਰਦਾ ਵੇਟਰਾਂ ਨੂੰ ਕਹਿੰਦਾ ਉਹਨੂੰ ਜਲੇਬੀਆਂ ਪਾ ਦਿਓ ਲਿਫਾਫੇ ਚ ਸਬਜ਼ੀ ਵੀ ਪਾ ਦਿਓ ਜੋ ਕਹਿੰਦਾ ਪਾ ਦਿਓ ਇੰਨੀ ਗੱਲ ਕਿਹਾ ਕਿਤੇ ਮਾਲਕ ਸਰਦਾਰ ਜੀ ਪਰਾਂ ਨੂੰ ਤੁਰ ਪਏ ਫਿਰ ਮਗਰ ਤੁਰ ਪਏ ਕਹਿੰਦਾ ਭਾਈ ਸਾਹਿਬ ਪੈਸਾ ਤੇ ਲਾ ਦੇ ਦਿਓ ਉਹ ਤੈਨੂੰ ਮੈਂ ਕਿਹਾ ਜਿਹੜੀ ਚੀਜ਼ ਮਰਜ਼ੀ ਲੈ ਲਾ ਲਿਫਾਫਾ ਭਾਂਡਾ ਜਲੇਬੀਆਂ ਦਾ ਦਾਲ ਸਬਜ਼ੀ ਜਿਹੜੀ ਚੀਜ਼ ਚੰਗੀ ਲੱਗਦੀ ਲੈ ਜਾ ਨਾ ਨਹੀਂ ਭਾਈ ਸਾਹਿਬ ਕੋਈ ਪੈਸਾ ਤੇ ਲਾ ਦੇ ਦਿਓ ਉਹ ਫਿਰ ਆਉਂਦਾ ਉਹ ਫਿਰ ਮਗਰ ਨਾ ਭਾਜੀ ਕੋਈ ਪੈਸਾ ਦੇ ਦਿਓ ਉਹ ਕਹਿੰਦਾ ਦੇ ਦਿਓ ਯਾਰ ਦਾਲ ਸਬਜ਼ੀ ਕਹਿੰਦਾ ਜੀ ਅਸੀਂ ਤਾਂ ਲਿਫਾਫੇ ਭਰ ਕੇ ਰੱਖੇ ਆ ਲੈ ਜਾ ਵੀ ਕਹਿੰਦਾ ਜੀ ਕੋਈ ਪੈਸਾ ਤੇ ਲਾ ਦੇ ਦਿਓ ਉਹ ਕਹਿੰਦਾ ਤੈਨੂੰ ਕਹਿਣਾ ਲੈ ਲਾ ਦਾਲ ਸਬਜ਼ੀ ਜੋ ਜੋ ਚਾਹੀਦਾ ਲੈ ਲਾ ਤੂੰ ਕਹਿੰਦਾ ਜੀ ਇਹ ਤੁਹਾਡੇ ਘਰ ਰੌਣਕਾਂ ਲੱਗੀਆਂ ਨੇ ਇਹ ਦਾਲ ਸਬਜ਼ੀ ਰੋਟੀ ਤੁਸੀਂ ਮੈਨੂੰ ਮਨਾ ਨਹੀਂ ਕਰ ਸਕਦੇ ਇਹ ਤੁਸੀਂ ਮੈਨੂੰ ਖਾਣ ਨੂੰ ਦੇ ਹੀ ਦੇਣੀ ਹੈ ਪਰ ਮੈਨੂੰ ਕੋਈ ਪੈਸਾ ਦੇ ਲਾ ਦੇ ਦਿਓ ਕਹਿੰਦਾ ਬੜਾ ਪਾਗਲ ਹੈ ਯਾਰ ਤੂੰ ਤੈਨੂੰ ਕਹਿੰਦਾ ਦਾਲ ਸਬਜ਼ੀ ਲੈ ਲਾ ਕਹਿੰਦਾ ਨਹੀਂ ਅੰਕਲ ਜੀ ਉਹ ਤਾਂ ਮੈਂ ਲੈ ਲੂੰਗਾ ਕੋਈ ਪੈਸਾ ਤੇ ਲਾ ਦੇ ਦਿਓ ਕੀ ਕਹਿੰਦਾ ਉਹ ਬੜਾ ਢੀਠ ਹੈ ਯਾਰ ਤੂੰ ਜਾਣ ਖਾ ਮਾਰੀ ਮਰੀ ਤੂੰ ਜਾ ਚੱਲ ਜਾ ਤੈਨੂੰ ਲੈ ਜਲੇਬੀਆਂ ਜਿੰਨੀ ਲੈਣੀਆਂ ਹੋਰ ਲੈ ਲਾ ਕਹਿੰਦਾ ਜੀ ਜਲੇਬੀਆਂ ਭਾਵੇਂ ਪੰਡ ਬੰਨ ਦਿਓ ਪਰ ਪੈਸਾ ਤੇ ਲਾ ਦੇ ਦਿਓ ਉਹ ਕੀ ਕਹਿੰਦਾ ਬੜਾ ਢੀਠ ਹੈ ਯਾਰ ਤੂੰ ਕਹਿੰਦਾ ਨਾ ਬੜਾ ਢੀਠ ਹੈ ਯਾਰ ਤੂੰ ਜਲੇਬੀਆਂ ਦੇਣ ਡਿਆ ਜਿੰਨੀਆਂ ਮਰਜ਼ੀ ਲੈ ਜਾ ਪਰ ਨਹੀਂ ਮੰਨਦਾ ਕਹਿੰਦਾ ਮੈਨੂੰ ਪੈਸਾ ਤੇ ਲਾ ਦੇ ਦਿਓ ਢੀਠ ਹੈ ਨਾ ਹਾਰ ਕੇ ਕੱਢਦਾ 10 ਰੁਪਏ ਕਹਿੰਦਾ ਅੱਲਾ ਫੜ ਕਹਿੰਦਾ ਹੁਣ ਗੱਲ ਬਣ ਗਈ ਤੇ ਹੁਣ ਕੀ ਕਹਿੰਦਾ ਕਹਿੰਦਾ ਲਿਆਓ ਮੇਰਾ ਲਿਫਾਫਾ ਜਲੇਬੀਆਂ ਵਾਲਾ ਕੋਈ ਨਾ ਨਹੀਂ ਕਰ ਸਕਦਾ ਦੇਣੀਆਂ ਪੈਣੀਆਂ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਉਹ ਜਿਹੜੀਆਂ ਦਾਤਾਂ ਮੰਗਦੇ ਫਿਰਦੇ ਤੇ ਰੱਬ ਦਾਤਾ ਉਹ ਦਿੰਦਾ ਹੀ ਪਿਆ ਇਹ ਤੇ ਦੇਣੀਆਂ ਹੀ ਦੇਣੀਆਂ ਦੇਣੀਆਂ ਹੀ ਦੇਣੀਆਂ ਆਂਦਾ ਜੇ ਢੀਠ ਹੋ ਕੇ ਮੰਗਣਾ ਹੀ ਆ ਤੇ ਗੁਰੂ ਚਰਨਾਂ ਚ ਢੀਠ ਹੋ ਕੇ ਮੰਗੋ ਗੁਰੂ ਨਾਮ ਦੀ ਦਾਤ ਦੇ ਦੇ ਨਾਮ ਦੀ ਦਾਤ ਦੇ ਦੇ ਕਿੱਥੇ ਮੰਗਣ ਰਹੇ ਹੋ ਮੇਰਾ ਫਲਾਣਾ ਕੰਮ ਕਰਦੇ ਟਮਕਾਣਾ ਕੰਮ ਕਰਦੇ ਇਹ ਤਾਂ ਕਰਨਾ ਹੀ ਕਰਨਾ ਮੰਗਦੇ ਨੇ ਰੋਟੀ ਖਾਣੀ ਖਾਣੀ ਹੈ ਪਰ ਢੀਠ ਹੋ ਗਿਆ ਪੈਸੇ ਲੈਣ ਲਈ ਨਾ ਮਾਰੋ ਚਾਤੀ ਤੁਸੀਂ ਵੀ ਕਦੀ ਢੀਠ ਹੋਏ ਹੋ ਨਾਮ ਦੀ ਦਾਤ ਲੈਣ ਲਈ ਤੁਸੀਂ ਢੀਠ ਹੋ ਝੂਠੀਆਂ ਦਾਤਾਂ ਲੈਣ ਲਈ ਤਾਹੀਆਂ ਫਿਰ ਤੁਹਾਡੇ ਤੇ ਪੰਕਤੀ ਲਾਗੂ ਆ ਦਾਤ ਪਿਆਰੀ ਵਿਸਰਿਆ ਦਾਰਾ ਤੁਹਾਨੂੰ ਦਾਤ ਪਿਆਰੀ ਹੈ ਰੱਬ ਭੁੱਲਿਆ ਇਹਨੂੰ ਕਹਿੰਦੇ ਪਾਵੋ ਦਾਨ ਦਾਨ ਕਿਆ ਦਾਨਾ ਸਿਰ ਦਾਨ ਨਾਮ ਦਾਨ ਕਹਿੰਦਾ ਦਾਨ ਬੜੇ ਨੇ ਸਿਰੇ ਦਾ ਦਾਨ ਕੱਲਾ ਨਾਮ ਹੀ ਹੈ ਕਹਿੰਦੇ ਕੋਈ ਆਦਮੀ ਨਹੀਂ ਦੇ ਸਕਦਾ ਦੇ ਸਕਦਾ ਤੇ ਕੇਵਲ ਤਾਂ ਕੇਵਲ ਗੁਰੂ ਦੇ ਸਕਦਾ ਦੱਸੋ ਇਹਨੂੰ ਕਹਿੰਦੇ ਪਾਵੋ ਦਾਨ ਢੀਠ ਹੋਏ ਮੰਗੋ ਕਹਿੰਦਾ ਕੀ ਮੰਗਣਾ ਹੀ ਕੀ ਮੰਗਣਾ ਹੀ ਮੁੱਖ ਲਾਗੇ ਮੁੱਖ ਕਿਹਨੂੰ ਕਹਿੰਦੇ ਮੂੰਹ ਨੂੰ ਕਿਹੜਾ ਮੂੰਹ ਹਾਂ ਵਾਲਾ ਮੁੱਖ ਧਿਆਨ ਨੂੰ ਕਹਿੰਦੇ ਮੁੱਖ ਧਿਆਨ ਨੂੰ ਕਹਿੰਦੇ ਆ ਮੇਰਾ ਧਿਆਨ ਲੱਗ ਜਾ ਕਹਿੰਦਾ ਕਿੱਥੇ ਸੰਤ ਰਹਿਣਾ ਰਹੇ ਰਹਿਣਾ ਰੇ ਰਹਿਣਾ ਕਿਹਨੂੰ ਕਹਿੰਦੇ ਆ ਧੂੜ ਨੂੰ ਹੁਣ ਧਿਆਨ ਦਿਓ ਪਹਿਲਾਂ ਆਇਆ ਸੀ ਚਰਨਾ ਰੇ ਚਰਨ ਕੀ ਹੈ ਸ਼ਬਦ ਹੁਣ ਤੁਹਾਡੇ ਪੈਰਾਂ ਦੇ ਥੱਲੇ ਚੀਜ਼ ਪਈ ਹੈ ਉਹ ਕੀ ਹੈ ਧੂੜ ਸੱਚ ਕਿਉਂ? ਪਹਿਲਾਂ ਚਰਨ ਆ ਗਿਆ ਸ਼ਬਦ ਉਪਦੇਸ਼, ਤੇ ਇਸ ਉਪਦੇਸ਼ ਦੇ ਥੱਲੇ ਕੀ ਪਿਆ? ਰਹਿਣਾ ਧੂੜ ਕੀ ਨਾਮ ਸਿਮਰਨ ਆਂਦਾ। ਫਿਰ ਢੀਠ ਹੋ ਕੇ ਮੰਗੋ ਅੱਜ ਗੁਰੂ ਕੋਲੋਂ। ਅੱਛਾ ਕੀ ਮੰਗੀਏ? ਕਹਿੰਦਾ ਪਾਵੋ ਦਾਨ ਢੀਠ ਹੋਏ ਮੰਗੋ, ਮੁੱਖ ਲਾਗੇ। ਕਹਿੰਦਾ ਮੇਰਾ ਧਿਆਨ ਲੱਗ ਜਾਏ ਕਿੱਥੇ? ਸੰਤ ਰਹਿਣਾ ਰੇ ਆਂਦਾ, ਸਤਿਗੁਰੂ ਦੇ ਸ਼ਬਦ ਨਾਲ ਸਤਿਗੁਰੂ ਦੇ ਨਾਮ ਨਾਲ ਮੇਰਾ ਧਿਆਨ ਲੱਗ ਜਾਏ, ਆ ਢੀਠ ਹੋ ਕੇ ਦਾਤ ਮੰਗੋ, ਨਾ ਕਿ ਢੀਠ ਹੋ ਕੇ ਝੂਠੀਆਂ ਦਾਤਾਂ ਮੰਗੋ। ਆ ਵੀ ਦੇ ਦੇ ਤੇ ਆ ਵੀ ਦੇ ਦੇ। ਆਓ ਸਾਹਿਬ ਕਦੀ ਵਿਚਾਰ ਕੀਤੀ? ਲੋੜ ਨਹੀਂ ਬਈ, ਲੋੜ ਨਹੀਂ ਬਈ। ਕਿਉਂ ਨਹੀਂ ਬਈ? ਕਿਉਂਕਿ ਗੁਰੂ ਪਿਆਰਿਓ, ਸਾਡੀ ਬਿਰਤੀ ਸਿਰਫ ਟਿੱਕੀ ਸੀ, ਪੜ੍ਹ ਲਿਆ ਕੰਮ ਨਿਬੜ ਗਿਆ, ਪੜ ਪੜ ਗੱਡੀ ਲੱਦੀ, ਬੰਦੀਆਂ ਪੰਡਾਂ ਆਪਾਂ ਬੰਦੀਆਂ। ਆਓ ਫਿਰ ਗੁਰੂ ਜੀ ਹੋਰ ਗੱਲ ਕਹਿਣ ਲੱਗੇ, ਕਹਿੰਦੇ ਇੱਦਾਂ ਕਰ, ਢੀਠ ਹੋ ਜਾ। ਢੀਠ ਦਾ ਮਤਲਬ ਕੀ ਹੈ? ਉਹਨੇ ਮਾਲਕ ਦਾ ਪਿੱਛਾ ਨਹੀਂ ਛੱਡਿਆ, ਕਹਿੰਦਾ ਪੈਸਾ ਦੇ ਦੇ, ਜਿੱਥੇ ਜਾਂਦਾ ਮਗਰ ਮਗਰ ਜਾਂਦਾ ਹੈ, ਮਗਰ ਮਗਰ ਜਾਂਦਾ ਹੈ। ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿੱਥੇ ਮਰਜ਼ੀ ਤੁਰਿਆ ਫਿਰ ਸੰਸਾਰ ਦੇ, ਪਰ ਤੇਰੀ ਬਿਰਤੀ ਗੁਰੂ ਦੇ ਮਗਰ ਮਗਰ ਫਿਰੇ, ਤੇ ਢੀਠ ਹੋ ਕੇ ਕਹੇ ਮੈਨੂੰ ਨਾਮ ਦੀ ਦਾਤ ਦੇ ਦੇ। ਕਹਿੰਦਾ ਫਿਰ ਕੀ ਹੋਣਾ? ਕੀ ਜਨ ਨਾਨਕ ਕਹੋ ਗੁਰ ਕਿਰਪਾ ਧਾਰੀ, ਜਨ ਨਾਨਕ ਕਹੋ ਗੁਰ ਕਿਰਪਾ ਧਾਰੀ, ਪ੍ਰਭ ਹਾਥ ਦੇ ਨਿਸਤਾਰੇ। ਕਹਿੰਦੇ ਫਿਰ ਗੱਲ ਬੱਲੇ ਬਣਨੀ, ਜਦੋਂ ਢੀਠ ਹੋ ਕੇ ਮੰਗਤਾ ਨਾ, ਪੈਸੇ ਮੰਗਣ ਲੱਗ ਪਿਆ, ਤੇ ਮਾਲਕ ਨੇ ਦੇਤੇ 10 ਰੁਪਈਏ। ਪਹਿਲਾਂ ਲੁਕਦਾ ਫਿਰਦਾ ਸੀ ਮਾਲਕ, ਇਹਨੇ ਮੇਰੀ ਜਾਨ ਖਾ ਮਾਰੀ ਹੈ। ਕਦੇ ਇਹਨੂੰ ਵੜ ਜਾਂਦਾ ਸੀ, ਕਦੇ ਇਹਨੂੰ ਵੜ ਜਾਂਦਾ ਸੀ, ਉਹ ਢੀਠ ਹੋ ਕੇ ਮੰਗ ਤੁਰਿਆ ਫਿਰ। ਹੁਣ 10 ਰੁਪਈਏ ਦੇਤੇ, ਦੇ ਕੇ ਨਾ ਕੀ ਕਹਿੰਦਾ ਹੁਣ ਆਪ ਉੱਥੇ ਖੜਾ, ਕਹਿੰਦੇ ਪਾ ਦਿਓ ਜੋ ਮੰਗਦਾ ਇਹਨੂੰ, ਪਾ ਦਿਓ ਪਾ ਦਿਓ। ਕਹਿੰਦਾ ਨਾ ਚੱਲ, ਕਹਿੰਦਾ ਹੁਣ 10 ਮੰਗਣ ਡਿਆ, ਮੈਂ 10 ਲਈ ਭੱਜਾ ਫਿਰਦਾ ਸੀ, ਬਾਕੀ ਦਾਤਾ ਤਾਂ ਮੈਂ ਦੇਣੀ ਡਿਆ ਸੀ ਇਹਨੂੰ। ਪਾ ਦਿਓ ਜੋ ਜੋ ਕਹਿੰਦਾ, ਪਾ ਦਿਓ, ਭਰ ਦਿਓ ਲਿਫਾਫੇ, ਕੋਈ ਗੱਲ ਨਹੀਂ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਨ ਨਾਨਕ ਗੁਰ ਕਿਰਪਾ ਧਾਰੀ, ਕਹਿੰਦੇ ਜਿਸ ਰੱਬ ਦੇ ਪਿਆਰੇ ਨੂੰ ਗੁਰੂ ਨੇ ਕਿਰਪਾ ਕਰ ਦਿੱਤੀ ਹੈ, ਢੀਠ ਹੋਏ ਨੂੰ ਦਾਤ ਦੇ ਦਿੱਤੀ, ਢੀਠ ਹੋਏ ਨੂੰ ਦਾਤ ਦੇ ਦਿੱਤੀ, ਕਹਿੰਦਾ ਪ੍ਰਭ ਹਾਥ ਦੇ ਨਿਸਤਾਰੇ, ਕਹਿੰਦਾ ਫਿਰ ਪਰਮਾਤਮਾ ਉਹਦੇ ਸਿਰ ਦੇ ਉੱਤੇ ਆਪਣਾ ਆਪ ਹੱਥ ਰੱਖ ਦਿੰਦਾ, ਉਹਦੇ ਸਿਰ ਤੇ ਆਪਣਾ ਹੱਥ ਰੱਖ ਦਿੰਦਾ, ਕਿਰਪਾ ਕਰ ਦਿੰਦਾ, ਕਹਿੰਦੀ ਹੱਥ ਨਜ਼ਰ ਕਰ ਲੈਂਦਾ ਉੱਤੇ, ਉਹਦਾ ਸਹੀ ਹੋ ਜਾਂਦਾ। ਕਹਿੰਦੇ ਫਿਰ? ਕਹਿੰਦਾ ਨਿਸਤਾਰੇ, ਕਹਿੰਦਾ ਫਿਰ ਧੱਕੇ ਖਾਣ ਦੀ ਲੋੜ ਨਹੀਂ। ਕਹਿੰਦੇ ਇਹੋ ਜਿਹੇ ਢੀਠ ਨੂੰ ਸਿਰ ਤੇ ਹੱਥ ਰੱਖ ਕੇ ਪਰਮਾਤਮਾ ਭਵ ਸਾਗਰ ਚੋਂ ਆਪ ਹੀ ਪਾਰ ਲੰਘਾ ਲੈਂਦਾ, ਆਪ ਹੀ ਪਾਰ ਲੰਘਾ ਲੈਂਦਾ। ਗੁਰੂ ਪਿਆਰਿਓ, ਇੱਕ ਕੰਮ ਕਰਿਓ, ਢੀਠ ਹੋ ਕੇ ਸੰਸਾਰ ਦੀਆਂ ਦਾਤਾਂ ਤੇ ਬੜੀਆਂ ਮੰਗ ਕੇ ਵੇਖੀਆਂ, ਮਿਲੀਆਂ ਵੀ, ਤੇ ਅੱਜ ਇੱਕ ਕੰਮ ਹੋਰ ਕਰ ਜਿਓ, ਅੱਜ ਮਨ ਤੋਂ ਢੀਠ ਹੋ ਜਿਓ, ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਦਿਓ ਕਿ ਅਸੀਂ ਹੁਣ ਤੇਰੇ ਦਰ ਤੇ ਢੀਠ ਹੋ ਗਏ। ਢੀਠ ਦਾ ਮਤਲਬ ਕੀ ਹੈ? ਪਿੱਛਾ ਨਹੀਂ ਛੱਡਦਾ। ਢੀਠ ਕੌਣ? ਪਿੱਛਾ ਨਹੀਂ ਛੱਡਦਾ। ਅੱਜ ਤੁਸੀਂ ਵੀ ਮਨ ਤੋਂ ਧਾਰ ਕੇ ਜਾਓ ਵੀ ਤੇਰਾ ਪਿੱਛਾ ਨਹੀਂ ਛੱਡਣਾ ਜਿੰਨਾ ਚਿਰ ਨਾਮ ਨਹੀਂ ਵਸਦਾ। ਐਸੀ ਬਿਰਤੀ ਬਣਾ ਲਓ। ਸੋ ਗੁਰੂ ਪਿਆਰਿਓ, ਸਮਾਂ ਹੋ ਗਿਆ, ਆਓ ਇੱਥੇ ਹੀ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।